और सत्नाम कर्ता पुरुष निर्भव निर्वैर फल मुहूर्त अजूनी सहम गुरु प्रसाद जप आद सच जुगाद सच है भी सच नानक होशी भी सच जो बुलावत बुल स्वामी कुदरत कारण हमारी साध संग नानक जस गायो जो भक्ति अति प्यारी चरा शास्त्र खट ग्रन चढ़ जाए अंध लख बदरो सुने जो काल कृपा कर।
सतनाम श्री वाहिगुरु साहब जीओ। गौड़ी बारवी मन रे छाड़ो भरम प्रगट होए ना चाह या माया के डांडे सूर के सनमुख रन ते डर पै सती के साचा भांडे। मन रे छाड़ो भरम प्रगट होए ना चाह या माया के डांडे सूर के सनमुख रन ते डर पै सती के साचा भांडे।
सत्कार योग सतगुरु पातशाह जी दी साजी नवाजी सत्संग जीओ पवित्र बाणी दी विचार करन तो पहला मन में एकाग्र करने वास्ते सतगुरु देव पातशाह जी का बख्शा होया गुरमंत्र सारे गुरमुख प्यारे माई भाई प्यार सत्कार सहित उचारना करो सारे प्यार आखो सतनाम
श्री वाहिगुरु जी।
एक बार फिर आखो सतनाम
श्री वाहिगुरु जी।
मनुखी मन भलेखे के आधार से जीना है भुलदिया है कि इसकी भुलण की आदत पक चुकी है। हम यह सब कुछ जानता होया भी जानबूझ के भुल जाता है। हर भुल तो बाद यह पश्चाताप भी करता है तौबा भी करता है वार वार यह भी कहना कि मुड़ नहीं भुलांगा भुलेखा लग गया परम करके भुल गया परम कितनी बार करता कोई गिनती नहीं है। परम करण के बाद फिर भुलदा फिर परम करता फिर भुलदा। गुरबाणी यह गल दसदी है कि हर भुल तो बाद पछतावा है भुलावड़ है भुली भुल भुल पछोतावी। ਕਦੇ ਮਾਇਆ ਵਿੱਚ ਪੈ ਕੇ ਭੁੱਲ ਜਾਂਦਾ, ਕਦੇ ਸੁੱਖਾਂ ਵਿੱਚ ਪੈ ਕੇ ਭੁੱਲ ਜਾਂਦਾ, ਕਦੇ ਮਿੱਤਰਾਂ ਤੇ ਸਾਖ ਸੰਬੰਧੀਆਂ ਵਿੱਚ ਪੈ ਕੇ ਭੁੱਲ ਜਾਂਦਾ, ਕਦੇ ਦੁੱਖ ਇਸ ਨੂੰ ਭੁਲਾ ਦਿੰਦੇ ਨੇ, ਕਦੇ ਇਹ ਵਿਕਾਰਾਂ ਵਿੱਚ ਪੈ ਕੇ ਭੁੱਲ ਜਾਂਦਾ। ਮਨ ਨੂੰ ਭੁਲੇਖਾ ਹੈ ਕਿ ਸ਼ਾਇਦ ਇਹਨੂੰ ਭੁੱਲ ਕੇ ਬਚਿਆ ਜਾ ਸਕਦਾ। ਯਾਦ ਰੱਖਿਆ, ਭੁਲੇਖਾ ਭੁਲੇਖਾ ਹੀ ਹੁੰਦਾ ਹੈ। ਕਈ ਵਾਰ ਤੁਸੀਂ ਦੇਖਦੇ ਹੋ ਕਿ ਮਨੁੱਖ ਨੂੰ ਕੋਈ ਚੀਜ਼ ਦਾ ਭੁਲੇਖਾ ਪੈ ਜਾਏ, ਕਿਸੇ ਵਿਅਕਤੀ ਦਾ ਭੁਲੇਖਾ ਪੈ ਜਾਏ, ਚਿਹਰੇ ਮਿਲਦੇ ਹੋਣ ਭੁਲੇਖਾ ਪੈ ਜਾਏ, ਤੇ ਜਦੋਂ ਉਹ ਜਾ ਕੇ ਬੁਲਾਉਂਦਾ ਹੈ ਉਸਨੂੰ, ਫਿਰ ਕਹਿੰਦਾ ਮੈਂ ਕਿਸੇ ਦੇ ਭੁਲੇਖੇ ਤੈਨੂੰ ਬੁਲਾ ਬੈਠਾ, ਤੂੰ ਉਹ ਨਹੀਂ ਹੈ। ਮਨ ਨੂੰ ਭੁਲੇਖਾ ਹੈ ਕਿ ਸੁੱਖ ਮਾਇਆ ਵਿੱਚ ਹੈ, ਮਨ ਨੂੰ ਭੁਲੇਖਾ ਹੈ ਕਿ ਸੁੱਖ ਸੰਸਾਰ ਵਿੱਚ ਹੈ, ਮਨ ਨੂੰ ਭੁਲੇਖਾ ਹੈ ਕਿ ਸੁੱਖ ਪੁੱਤਰਾਂ ਧੀਆਂ ਤੇ ਸਾਖ ਸੰਬੰਧੀਆਂ ਵਿੱਚ ਹੈ, ਮਨ ਨੂੰ ਇਤਨਾ ਭੁਲੇਖਾ ਹੈ ਕਿ ਸਾਰੇ ਸੁੱਖ ਮੈਂ ਪੈਦਾ ਕਰਦਾ, ਇਤਨਾ ਭੁਲੇਖਾ ਹੈ ਕਿ ਇਹਨਾਂ ਸੁੱਖਾਂ ਦਾ ਜਨਮਦਾਤਾ ਮੇਰੇ ਤੋਂ ਬਿਨਾਂ ਕੋਈ ਦੂਸਰਾ ਨਹੀਂ ਹੈ। ਪਰ ਆਖਰ ਭੁਲੇਖਾ ਤਾਂ ਭੁਲੇਖਾ ਹੀ ਹੈ। ਜਦੋਂ ਸਮਝ ਆਉਂਦੀ ਹੈ, ਜਦੋਂ ਦੁੱਖ ਆ ਜਾਂਦੇ ਨੇ, ਇਹਦਾ ਭੁਲੇਖਾ ਸੁੱਖਾਂ ਵੱਲੋਂ ਚੱਕਣਾ ਚੂਰ ਹੋ ਜਾਂਦਾ। ਪਰ ਹਉਮੈ ਦਾ ਇਤਨਾ ਪਰਪੱਕ ਪ੍ਰਗਾੜ ਇਸ ਤੇ ਅਸਰ ਹੈ ਕਿ ਫਿਰ ਵੀ ਇਹ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਹੁੰਦਾ। ਫਿਰ ਵੀ ਇਹ ਕਹਿੰਦੇ ਨੇ ਮੈਂ ਤਾਂ ਇਉਂ ਕੀਤਾ ਸੀ, ਰੱਬ ਨੇ ਇਉਂ ਕਰ ਦਿੱਤਾ, ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ, ਪਰ ਇਹ ਤਾਂ ਰੱਬ ਦੀ ਕਰਨੀ ਵੀ ਅਜਿਹੀ ਸੀ ਕਿ ਇਹਨੂੰ ਹੋ ਗਿਆ। ਇਹਦਾ ਮਤਲਬ ਇਹ ਰੱਬ ਦੇ ਖਿਲਾਫ ਲੜਨਾ ਚਾਹੁੰਦਾ, ਰੱਬ ਦੇ ਖਿਲਾਫ ਹੋ ਕੇ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਸੀ, ਪਰ ਇਸ ਨੂੰ ਜਿੱਤ ਨਸੀਬ ਨਹੀਂ ਹੋਈ, ਇਸ ਕਰਕੇ ਹੁਣ ਇਹ ਰੱਬ ਨੂੰ ਗੁਲਾਮੇ ਦੇ ਰਿਹਾ ਹੈ। ਰੱਬ ਨੂੰ ਕਹਿ ਰਿਹਾ ਕਿ ਮੈਂ ਜਿੱਤ ਨਹੀਂ ਸਕਿਆ, ਯਤਨ ਬਹੁਤ ਕੀਤਾ, ਪਰ ਈਸ਼ਵਰ ਨੇ ਕਰਨਾ ਹੀ ਇਵੇਂ ਸੀ। ਭੁਲੇਖਾ ਚੂਰ ਹੋ ਗਿਆ, ਹਮੇ ਨਹੀਂ ਗਈ, ਭੁਲੇਖਾ ਤਾਂ ਮਿਟ ਗਿਆ। ਕੋਈ ਆਦਮੀ ਕਿਸੇ ਆਦਮੀ ਦਾ ਇਲਾਜ ਕਰਾਂਗਾ, ਉਹਦੀ ਮੌਤ ਹੋ ਜਾਂਦੀ, ਤੇ ਫਿਰ ਬੰਦਾ ਇਹ ਕਹਿੰਦਾ ਅਸੀਂ ਬੜਾ ਜ਼ੋਰ ਲਾਇਆ, ਪਰ ਰੱਬ ਨੂੰ ਇਵੇਂ ਹੀ ਮਨਜ਼ੂਰ ਸੀ। ਮਨੁੱਖ ਨੂੰ ਧਿਆਨ ਹੋਣਾ ਚਾਹੀਦਾ ਕਿ ਮੌਤ ਨੇ ਤਾਂ ਅਵਸ਼ ਆਉਣਾ। ਜੇ ਰੋਗ ਕਿਸੇ ਵਿਅਕਤੀ ਨੂੰ ਹੈ ਤਾਂ ਰੋਗ ਗੁਰਬਾਣੀ ਚ ਸਤਿਗੁਰੂ ਪਾਤਸ਼ਾਹ ਨੇ ਵਚਨ ਕਹਿਣੇ ਕਿ ਬਾਹ ਸਾਧਨ ਨੂੰ ਰੋਗ ਪ੍ਰਾਪਤ ਹੋਵੇ ਤੋਬਾ ਸੋਗ ਸੁਅੰਤ ਵਗੋਵੇ, ਬਾਹ ਸਾਧਨ ਰੋਗ ਪ੍ਰਾਪਤ ਹੋਵੇ ਤੋਬੂ ਸੋਗ ਸੁਅੰਤ ਵਗੋਵੇ, ਆਖੋ ਸੋਗ ਨਾ ਮਿਟੇ ਕਰੂੰ ਇਹ ਫਾਇਆ ਪ੍ਰਭਾਵ। ਬਹੁਤੀ ਖੁਸ਼ੀ ਗਮੀ ਨੂੰ ਜਨਮ ਦਿੰਦੀ, ਬਹੁਤੇ ਭੋਗ ਰੋਗਾਂ ਨੂੰ ਜਨਮ ਦਿੰਦੇ ਨੇ। ਮਨੁੱਖ ਰੋਗ ਆਉਂਦੇ ਹੀ ਤਾਂ ਨੇ ਜਦੋਂ ਇਹ ਈਸ਼ਵਰ ਨੂੰ ਭੁੱਲ ਕੇ ਸੰਸਾਰਕ ਭੋਗਾਂ ਵੱਲ ਪੈ ਜਾਂਦਾ, ਇਹਦੀ ਰੁਚੀ ਸੰਸਾਰਕ ਹੋ ਜਾਂਦੀ। ਜਿਤਨੇ ਭੋਗ ਭੋਗੇਗਾ ਉਤਨੇ ਰੋਗ ਇਸ ਨੂੰ ਆਕਰਸ਼ਣਗੇ। ਨਹੀਂ ਤਾਂ ਕੁਦਰਤ ਨੇ ਇਸ ਨੂੰ ਇਤਨੀ ਦੇਣ ਦਿੱਤੀ ਕਿ ਇਹ ਭੋਗਾਂ ਤੋਂ ਬਚ ਜਾਏ, ਜੋਗੀ ਕਦੇ ਰੋਗੀ ਨਹੀਂ ਹੁੰਦੇ। ਦੇਖਦੇ ਹੋ ਜੋਗੀ ਇਮਾਮ ਅਵਿਆਸੀ ਲੋਕ ਜਿਹੜੇ ਸਾਦਾ ਆਹਾਰ ਕਰਦੇ ਨੇ, ਸਾਦਾ ਭੋਜਨ ਖਾਂਦੇ ਨੇ, ਅਲਪ ਆਹਾਰ, ਸੁਰਪ ਸੀ ਨਿੰਦਰਾ, ਦਇਆ ਸ਼ਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵੈ ਬੋਲ ਹਵਾ ਬੋਲ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹੱਠ ਲੋਭ ਨਾ ਮਨ ਸੁਣ ਲਿਆਵੇ, ਤਬ ਹੀ ਆਤਮ ਤੱਤ ਕੋ ਦਰਸੈ ਪਰਮ ਪੁਰਖ ਕਰਤਾ। ਉਹਨਾਂ ਦੇ ਰੋਗ ਨੇੜੇ ਨਹੀਂ ਲੱਗਦੇ, ਕਿਉਂਕਿ ਉਹਨਾਂ ਨੇ ਸਭ ਤੋਂ ਵੱਡਾ ਜੋ ਹਉਮੈ ਰੋਗ ਹੈ ਉਸ ਹਉਮੈ ਰੋਗ ਦਾ ਖਤਮ ਕਰ ਲਿਆ। ਬੰਦਾ ਇਹ ਧਨ ਕਮਾਉਂਦਾ ਭੋਗ ਹੈ, ਪਦਾਰਥ ਕਮਾਉਂਦਾ ਭੋਗ ਹੈ, ਵਿਕਾਰਾਂ ਨੂੰ ਭੋਗਦਾ ਭੋਗ ਹੈ, ਪਦਾਰਥਾਂ ਨੂੰ ਭੋਗਦਾ ਭੋਗ ਹੈ, ਔਰ ਇਸ ਭੋਗ ਵਿੱਚ ਪੈ ਕੇ ਇਸਨੂੰ ਜੋਗ ਖੁੱਲ੍ਹ ਜਾਂਦਾ ਹੈ। ਭੋਗਾਂ ਵਿੱਚ ਕਦੇ ਕਿਸੇ ਨੇ ਤ੍ਰਿਪਤੀ ਨਹੀਂ ਪਾਈ। ਗੁਰੂ ਪਾਤਸ਼ਾਹ ਜੀ ਪਵਿੱਤਰ ਬਾਣੀ ਚ ਕੇਵਲ ਲਿਖਦੇ ਨੇ ਕਿ ਕਦੇ ਭੋਗਾਂ ਵਿੱਚ ਕਿਸੇ ਨੂੰ ਤ੍ਰਿਪਤੀ ਨਹੀਂ ਹੋਈ। ਸਹਿਸ ਕੱਟੈ ਲੱਖ ਕੋਠ ਥਾਵੈ, ਤ੍ਰਿਪਤ ਨਾ ਆਵੈ ਮਾਇਆ ਪਛ ਪਾਵੈ, ਅੰਕ ਭੋਗ ਵਿਖਿਆ ਕੇ ਕਰੈ, ਮਿਹਨ ਤ੍ਰਿਪਤਾਸੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਭੋਗ ਵਿੱਚ ਤ੍ਰਿਪਤੀ ਨਹੀਂ ਹੈ, ਧਨ ਪਦਾਰਥ ਵਿੱਚ ਤ੍ਰਿਪਤੀ ਨਹੀਂ ਹੈ, ਸੰਸਾਰਕ ਸੁੱਖਾਂ ਵਿੱਚ ਵੀ ਇਸ ਨੂੰ ਤ੍ਰਿਪਤੀ ਮਹਿਸੂਸ ਨਹੀਂ ਹੁੰਦੀ, ਹੋਰ ਸੁੱਖ ਚਾਹੁੰਦਾ ਹੈ। ਪਵਿੱਤਰ ਗੁਰਬਾਣੀ ਇਹ ਦੱਸਦੀ ਹੈ ਇਹ ਸਭ ਕੁਝ ਜਿਤਨੇ ਇਹ ਆਪਣੇ ਉਹਨਾਂ ਕੋਲ ਮਨ ਕਰਦਾ ਹੈ ਇਹ ਸਾਰੇ ਮਾਇਆ ਦੇ ਜੰਜਾਲ ਨੇ। ਤੇ ਕਬੀਰ ਜੀ ਆਪਣੀ ਬਾਣੀ ਚ ਇਹ ਗੱਲ ਕਹਿੰਦੇ ਨੇ ਕਿ ਇਹ ਡੰਨ ਹੈ ਜਿਹੜਾ ਬੰਦੇ ਨੂੰ ਭੁਗਤਣਾ ਪੈਂਦਾ, ਭੁਲੇਖਾ ਪੈ ਗਿਆ, ਅਸਲੀਅਤ ਤੋਂ ਨਵਾਕਫ ਹੋ ਗਿਆ। ਭੁਲੇਖਾ ਤਾਂ ਕਹਿੰਦੇ ਉਸ ਨੂੰ ਨਾ, ਮਾਂ ਬੜੇ ਕਬ ਕਹੀਏ ਧਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਭੁਲੇਖਾ ਤਾਂ ਨਾਮ ਹੀ ਉਸਦਾ ਕਿਹੋ ਜਿਹਾ ਮੰਨ ਲਿਆ ਜਾਏ ਉਹ ਜਿਹਾ ਹੋਵੇ। ਹੁਣ ਜਿਸ ਸੰਸਾਰ ਨੂੰ ਆਪਣਾ ਕਰਕੇ ਮੰਨਿਆ, ਜਿਹਨਾਂ ਪੁੱਤਰਾਂ ਧੀਆਂ ਨੂੰ ਆਪਣਾ ਕਰਕੇ ਮੰਨਿਆ, ਜੇ ਕੋਈ ਕਹਿ ਦੇਵੇ ਕਿ ਤੇਰੇ ਨਹੀਂ ਹੈ ਫਿਰ ਇਹ ਨਾਰਾਜ਼ ਹੋ ਜਾਏਗਾ, ਕਹੇਗਾ ਮੇਰੇ ਪੁੱਤਰ ਨੇ, ਮੇਰੀ ਧੀ ਹੈ, ਮੇਰੀ ਇਸਤਰੀ ਹੈ, ਮੇਰਾ ਘਰ ਹੈ, ਤੁਸੀਂ ਕਿਵੇਂ ਕਹਿੰਦੇ ਹੋ ਮੇਰੇ ਨਹੀਂ ਹੈ। ਪਰ ਜਦੋਂ ਇਹਦੀ ਦ੍ਰਿਸ਼ਟੀ ਗੁਰੂ ਵੱਲ ਜਾਏਗੀ ਤੇ ਗੁਰੂ ਇਹ ਗੱਲ ਕਹੇਗਾ, ਜੋ ਤਨ ਤੈਂ ਆਪਣੋ ਕਰ ਮਾਨਿਆ, ਅਰ ਸੁੰਦਰ ਗ੍ਰਹਿ ਨਾਰੀ ਇਨਮੈਂ ਕਛ ਤੇਰੋ ਰਹਿ ਮਾਨਿਆ। ਦੇਖੋ ਸੋਚ ਵਿਚਾਰੀ, ਗੁਰੂ ਨੂੰ ਸਮਝਾਏਗਾ ਕਿ ਇਹਨਾਂ ਵਿੱਚ ਕੁਝ ਵੀ ਤੇਰਾ ਨਹੀਂ ਹੈ। ਫਿਰ ਜੇ ਇਹ ਸੋਚਣਾ ਸ਼ੁਰੂ ਕਰ ਦੇਵੇ ਕਿ ਕੀਮਤ ਮੇਰਾ ਨਹੀਂ, ਇਹ ਤਾਂ ਇਤਨਾ ਹੀ ਸਮਝਦਾ ਨਾ ਕਿ ਮੇਰੇ ਘਰ ਵਿੱਚ ਜਨਮੇ, ਮੇਰੀ ਔਰਤ ਦੇ ਪੇਟ ਤੋਂ ਜਨਮੇ, ਪੁੱਤਰ ਮੇਰਾ, ਇਤਨਾ ਹੀ ਮੇਰਾ ਧਨ। ਪਰ ਜੇ ਗੁਰੂ ਦੇ ਬਚਨਾਂ ਨੂੰ ਸਮਝਿਆ ਜਾਏ ਤੇ ਕਬੀਰ ਜੀ ਕਹਿੰਦੇ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਸਮਾਨ ਸਵੇਰਾ, ਜਨਮ ਸਰਾਨਾ ਪੰਥ ਨਾ ਸਵਾਰਾ, ਸੰਗ ਪਰੀ ਦਹਿ ਦਸ ਬਿਹਾਰਾ। ਜਨਮ ਤੇਰਾ ਬਿੰਤਦਾ ਜਾ ਰਿਹਾ ਹੈ, ਤੇਰਾ ਕੋਈ ਹੈ ਨਹੀਂ, ਆਪਣੇ ਅਗਲਾ ਰਸਤਾ ਤੂੰ ਸਾਫ ਨਹੀਂ ਕੀਤਾ, ਤੇਰੇ ਆਲੇ ਦੁਆਲੇ ਕਾਰਨ ਦਾ ਅਗਿਆਨਤਾ ਦਾ ਹਨੇਰਾ ਛਾ ਰਿਹਾ, ਤੈਨੂੰ ਇਸ ਦਾ ਕੋਈ ਗਿਆਨ ਨਹੀਂ। ਤਾਂ ਕਬੀਰ ਜੀ ਆਪਣੀ ਬਾਣੀ ਵਿੱਚ ਇਹ ਗੱਲ ਦੱਸਦੇ ਨੇ ਕਿ ਇਹ ਮਨ ਧਰਮ ਛੱਡ ਦੇ, ਕਿਉਂਕਿ ਧਰਮ ਵਿੱਚ ਪੈ ਕੇ ਜਿਤਨੇ ਲੋਕ ਜਿਤਨੇ ਜੀਵਾਂ ਦੇ ਜਨਮ ਹੁੰਦੇ ਨੇ ਇਹ ਧਰਮ ਕਰਕੇ ਹੁੰਦੇ ਨੇ। ਜਦੋਂ ਮਨੁੱਖ ਧਰਮ ਵਿੱਚ ਰਹਿੰਦਾ ਹੈ ਉਦੋਂ ਇਹਨੂੰ ਵਾਰ ਵਾਰ ਜਨਮਾਂ ਦਾ ਚੱਕਰ ਕੱਟਣਾ ਪਏਗਾ। ਜਦੋਂ ਧਰਮ ਮਿਟ ਗਿਆ ਤੇ ਉਹਨੇ ਫਿਰ ਈਸ਼ਵਰ ਨੂੰ ਪਛਾਣ ਲਿਆ। ਜਦੋਂ ਧਰਮ ਮੁੱਕ ਗਿਆ, ਧਰਮ ਕੇ ਪਰਦੇ ਸਤਿਗੁਰ ਖੋਲੇ, ਜਦੋਂ ਧਰਮ ਦੇ ਪਰਦੇ ਨਾ ਰਹੇ ਫਿਰ ਤਾਂ ਉਹਨੂੰ ਗਿਆਨ ਹੋ ਜਾਏਗਾ ਨਾ ਕਿ ਮੈਂ ਹੈ ਹੀ ਕੋਈ ਨਹੀਂ, ਮੇਰੀ ਕੋਈ ਮਾਇਆ ਨਹੀਂ, ਮੇਰੀ ਕੋਈ ਤਾਕਤ ਨਹੀਂ, ਮੇਰੀ ਕੋਈ ਸੋਚ ਨਹੀਂ, ਮੈਂ ਸਰੀਰ ਵੀ ਨਹੀਂ ਹਾਂ, ਮੈਂ ਸੰਸਾਰ ਵੀ ਨਹੀਂ ਹਾਂ। ਉਦੋਂ ਇਹਨੂੰ ਗਿਆਨ ਹੋ ਜਾਏਗਾ ਕਿ ਮੈਂ ਨਹੀਂ ਹਾਂ, ਕੇਵਲ ਤੂੰ ਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਹੋਏ ਬਾਣੀ ਉਚਾਰਨ ਲੱਗ ਪਏ ਤੇ ਇੱਕ ਥਾਂ ਤੇ ਜ਼ਿਕਰ ਆਇਆ ਹੈ ਅਕਾਲ ਉਸਤਤ ਵਿੱਚ ਬਾਣੀ ਆਉਂਦੀ ਪਰਮੇਸ਼ਵਰ ਦੀ ਉਸਤਤੀ ਕਰਦੇ 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 ਇੱਥੇ ਪਹੁੰਚ ਗਏ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਇਤਿਹਾਸ ਇਹ ਗੱਲ ਦੱਸਦਾ ਹੈ ਕਿ 16,000 ਵਾਰ ਤੂੰ ਹੀ ਤੂੰ ਹੀ ਕਿਹਾ। ਹੁਣ ਉਹ ਤੁਸੀਂ ਪੜ੍ਹੋਗੇ ਉੱਥੇ ਤੇ 16,000 ਤੂੰ ਹੀ ਤੂੰ ਹੀ ਆਉਂਦਾ। ਹੁਣ ਇਹ ਤੂੰ ਹੀ ਤੂੰ ਹੀ ਤਾਂ ਉਹੀ ਕਹਿ ਸਕੇਗਾ ਜਿਸ ਨੂੰ ਇਹਦੇ ਵਿੱਚ ਰਸ ਆਏਗਾ, ਨਹੀਂ ਤਾਂ ਬੰਦਾ ਤਾਂ ਕਹਿੰਦਾ ਮੈਂ। ਅਸਲ ਵਿੱਚ ਜੇ ਵਿਚਾਰਿਆ ਜਾਏ ਨਾ ਜੀ ਤੇ ਇਹ ਜਿਹੜੀ ਖੇਡ ਹੈ ਇਹਦੀ ਸ਼ੁਰੂਆਤ ਮੈਂ ਤੋਂ ਹੁੰਦੀ ਹੈ। ਜਿਤਨੇ ਮੈਂ ਕਰਕੇ ਬੰਦੇ ਨੂੰ ਜਨਮ ਮਿਲਦੇ, ਮੈਂ ਕਰਕੇ ਬੰਦੇ ਨੂੰ ਦੁੱਖਾਂ ਦੀ ਪ੍ਰਾਪਤੀ ਹੁੰਦੀ, ਮੈਂ ਕਰਕੇ ਹੀ ਬੰਦਾ ਅਗੁਣਾਂ ਵਿੱਚ ਵਸਿਆ ਜਾਂਦਾ, ਮੈਂ ਕਰਕੇ ਉਹਨੂੰ ਵਿਕਾਰ ਘੇਰ ਲੈਂਦੇ ਨੇ, ਮੈਂ ਕਰਕੇ ਮਾਇਆ ਵਿੱਚ ਫਸ ਜਾਂਦਾ। ਜਦੋਂ ਇਹਦੇ ਅੰਦਰੋਂ ਮੈਂ ਮਿਲ ਜਾਂਦੀ ਹੈ ਫਿਰ ਤਾਂ ਤੂੰ ਹੀ ਰਹਿ ਜਾਂਦਾ, ਤੂੰ ਤੇ ਆ ਕੇ ਫਿਰ ਖਾਤਮਾ ਹੋ ਜਾਂਦਾ, ਕੋਈ ਪੰਜਾਬ ਨਹੀਂ। ਜਦੋਂ ਤੂੰ ਤੇ ਪਹੁੰਚ ਗਿਆ ਫਿਰ ਵਿਕਾਰ ਵੀ ਮੁੱਕ ਗਏ, ਤੂੰ ਤੇ ਪਹੁੰਚ ਗਿਆ ਮਾਇਆ ਮੁੱਕ ਗਏ, ਤੂੰ ਤੇ ਪਹੁੰਚ ਗਿਆ ਫਿਰ ਮਨ ਅਪਮਾਨ ਮੁੱਕ ਗਿਆ, ਤੂੰ ਤੇ ਪਹੁੰਚ ਗਿਆ ਸਾਰੇ ਦੁੱਖ ਮੁੱਕ ਗਏ। ਜਦੋਂ ਇਹ ਤੂੰ ਤੂੰ ਕਰਤਾ ਤੂੰ ਹੋਇਆ ਫਿਰ ਕੋਈ ਕਿਹਨੂੰ ਦੁੱਖ ਆਏਗਾ ਜੀ, ਫਿਰ ਕਿਹਦੇ ਵਿਕਾਰ ਜਾਗਣਗੇ, ਕਿਹਨੂੰ ਭੋਗਣ ਦੀ ਇੱਛਾ ਹੋਵੇਗੀ, ਕਿਹੜਾ ਸੰਸਾਰ ਵਿੱਚ ਨਮਣਾ ਕੱਟਣਾ ਚਾਹੇਗਾ। ਹੁਣ ਜੇ ਤੁਸੀਂ ਕਬੀਰ ਨਾਲ ਗੱਲ ਕਰੋ, ਕਹਿ ਕਬੀਰ ਤੈਨੂੰ ਰਾਜ ਚਾਹੀਦਾ, ਤੇ ਕਬੀਰ ਕਦੋਂ ਕਹੇਗਾ ਮੈਨੂੰ ਰਾਜ ਚਾਹੀਦਾ ਜੀ? ਕਬੀਰ ਤਾਂ ਬੋਲੇਗਾ ਤੇ ਕਹੇਗਾ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾ। ਕਿਉਂਕਿ ਕਬੀਰ ਨੂੰ ਰਾਜ ਦਾ ਜਿਹੜਾ ਸੁੱਖ ਹੈ ਉਹ ਪ੍ਰਭੂ ਦੇ ਚਰਨਾਂ ਦੀ ਪ੍ਰੀਤ ਤੋਂ ਘੱਟ ਜਾਂਦਾ ਹੈ, ਤੇ ਫਿਰ ਘੱਟ ਵਸਤੂ ਕੌਣ ਖਰੀਦੇਗਾ? ਕੋਈ ਉਸ ਆਨੰਦ ਵਿੱਚ ਜਾ ਕੇ ਮਗਨ ਕਿਉਂ ਨਹੀਂ ਹੋਏਗਾ? ਕਿਉਂ ਸੰਸਾਰ ਦੇ ਦੁੱਖਾਂ ਵਿੱਚ ਪੀੜਿਆ ਜਾਏਗਾ? ਕਬੀਰ ਕਬੀਰ ਤਾਂ ਆਨੰਦ ਮਗਨ ਰਹੇਗਾ, ਕਬੀਰ ਨੂੰ ਘਰ ਤਿਆਗਣਾ ਪਏਗਾ, ਕਬੀਰ ਕੋਈ ਪਰਵਾਹ ਨਹੀਂ ਕਰੇਗਾ, ਕਿਉਂਕਿ ਕਬੀਰ ਜਾਣਦਾ ਹੈ ਐਸੇ ਕਰਨ ਦਾ ਪਸਾ ਹੈ। ਘਰ ਤਾਂ ਹੈ ਹੀ ਨਹੀਂ, ਕਿਤਨੇ ਘਰ ਵਸਾਏ ਨੇ, ਜਬ ਹਾਲ ਰਾਮ ਗਰਮ ਹੋਏ ਆਏ, ਕਿਤਨੇ ਘਰ ਵਸਾ ਚੁੱਕਿਆ ਹੈ। ਮਾਤਾ ਪਿਤਾ ਨਾਲ ਕਬੀਰ ਦੀ ਕੋਈ ਸਾਂਝ ਨਹੀਂ ਰਹੇਗੀ, ਕਿਉਂਕਿ ਕਬੀਰ ਨੂੰ ਪਤਾ ਹੈ ਕਿਤਿਆਂ ਕਿ ਦਾਤ, ਕਿਤਿਆਂ ਕਿ ਬੇਟੇ, ਕਿਤੇ ਗੁਰ ਚੇਲੇ ਹੋਏ। ਜਿਤਨੀ ਦੇਰ ਧਰਮ ਵਿੱਚ ਹੈ ਉਤਨੀ ਦੇਰ ਇਹ ਕੁਝ ਨਹੀਂ ਕਰ ਸਕੇਗਾ, ਨਾ ਉਹ ਰਾਮ ਨਾਲ ਜੁੜ ਸਕੇ, ਨਾ ਸੰਸਾਰ ਨਾਲ ਟੁੱਟ ਸਕੇ। ਅੱਜ ਜਿਤਨਾ ਜਫਰ ਤੁਸੀਂ ਮਨੁੱਖ ਨੂੰ ਜਾਗਦਿਆਂ ਹੁੰਦਿਆਂ ਤੱਕ ਰਹੇ ਹੋ, ਇਹਨੂੰ ਪੁੱਛਿਆ ਜਾਏ ਕਿਸ ਲਈ ਕਰ ਰਿਹਾ ਹੈ, ਫਿਰ ਕਹਿੰਦਾ ਮੈਂ ਚਾਹੁੰਦਾ ਬੱਚਿਆਂ ਦਾ ਕੁਝ ਬਣ ਜਾਏ। ਯਾਦ ਰੱਖੀ, ਜਦੋਂ ਤੂੰ ਨਹੀਂ ਸੈ ਉਦੋਂ ਤੇਰੇ ਬੱਚੇ ਕਿੱਥੇ ਸਨ? ਫਿਰ ਤੂੰ ਆਇਆ, ਬੱਚੇ ਫਿਰ ਵੀ ਨਹੀਂ ਸਨ। ਹੁਣ ਇਹ ਬੱਚੇ ਕਿਤੋਂ ਆ ਗਏ? ਕੱਲ੍ਹ ਤੂੰ ਨਹੀਂ ਹੋਏਗਾ, ਬੱਚੇ ਹੋਣਗੇ, ਫਿਰ ਕੋਈ ਦਿਨ ਆਏਗਾ, ਬੱਚੇ ਵੀ ਨਹੀਂ ਹੋਣਗੇ। ਇਹ ਤਾਂ ਇੱਕ ਸੁਪਨਾ ਹੈ, ਸਗਲ ਜਗਤ ਹੈ ਜੈਸੇ ਸੁਪਨਾ, ਵਿਕਸਿਤ ਲਗਤ ਨਾ ਬਾਹਰ। ਸੁਪਨੇ ਵਿੱਚ ਤੁਸੀਂ ਕੀ ਦੇਖਦੇ ਹੋ? ਸੁਪਨੇ ਵਿੱਚ ਬੰਦਾ ਆਪਣੇ ਮਿੱਤਰ ਨਾਲ ਗੱਲਾਂ ਕਰ ਰਿਹਾ, ਤੇ ਸੁਪਨਾ ਹੀ ਚੱਲ ਰਿਹਾ ਹੁੰਦਾ, ਮਿੱਤਰ ਹੀ ਘੋੜਾ ਬਣ ਜਾਂਦਾ, ਉਹਦੇ ਨਾਲ ਗੱਲਾਂ ਕਰੀ ਜਾ। ਸੁਪਨੇ ਵਿੱਚ ਜੇ ਮਿੱਤਰ ਪੰਛੀ ਬਣ ਗਿਆ, ਪੰਛੀ ਬਣ ਕੇ ਉੱਡਿਆ ਜਾਂਦਾ, ਪਹਿਲਾਂ ਮਿੱਤਰ ਨਾਲ ਗੱਲਾਂ, ਫਿਰ ਘੋੜੇ ਨਾਲ ਗੱਲਾਂ, ਫਿਰ ਪੰਛੀ ਨਾਲ ਗੱਲਾਂ। ਸੁਪਨਾ ਤਾਂ ਸੁਪਨਾ ਹੈ, ਜਦੋਂ ਕੋਈ ਸੁਪਨੇ ਦੀ ਵਿਆਖਿਆ ਕਰਨ ਵਿੱਚ ਪੈ ਜਾਣ ਉਹ ਈਸ਼ਵਰ ਨੂੰ ਨਹੀਂ ਪ੍ਰਾਪਤ ਹੋ ਸਕਦਾ। ਸੁਪਨੇ ਨੂੰ ਤਾਂ ਸਮਝਣਾ ਪੈਂਦਾ ਕਿ ਨਹੀਂ ਸੀ, ਆਇਆ ਹੈ, ਜਾਗਦਾ ਨਫਲ ਨਹੀਂ। ਐਸੇ ਵੀ ਇਹ ਸੰਸਾਰ ਹੈ, ਯਾਦ ਰੱਖਿਓ ਕਿਸੇ ਰਾਜੇ ਦਾ ਪੁੱਤਰ ਬਿਮਾਰ ਹੈ, ਰਾਜੇ ਦਾ ਪੁੱਤਰ ਤੇ ਕਈ ਦਿਨਾਂ ਤੋਂ ਰਾਜਾ ਉਹਦੇ ਇਲਾਜ ਦਾ ਪ੍ਰਬੰਧ ਕਰ ਰਿਹਾ, ਹਕੀਮਾਂ ਤੋਂ ਠੀਕ ਨਹੀਂ ਹੋ ਰਿਹਾ ਰੋਗ, ਪਰ ਰਾਜੇ ਦਾ ਲੋਤਾ ਪੁੱਤਰ ਹੈ, ਉਹਨੂੰ ਨੀਂਦ ਵੀ ਨਹੀਂ ਹੋਈ। ਅੱਜ ਚਾਰ ਦਿਨ ਹੋ ਗਏ ਨੇ ਰਾਜਾ ਸੁੱਤਾ ਨਹੀਂ ਪੁੱਤਰ ਦੇ ਗਮ ਵਿੱਚ। ਪੁੱਤਰ ਛੋਟਾ ਹੈ, ਰਾਣੀ ਉਸਨੂੰ ਆਪਣੀ ਗੋਦੀ ਚ ਲੈ ਕੇ ਬੈਠੀ ਹੈ, ਰਾਜਾ ਵੀ ਉਸਦੇ ਕੋਲ ਬੈਠਾ ਹੈ ਫੁਰਸ ਵਿੱਚ, ਤੇ ਬੈਠਿਆਂ ਬੈਠਿਆਂ ਰਾਜੇ ਦੀ ਚੱਪੀ ਲੱਗੀ, ਨੇਤਰ ਬੰਦ ਹੋ ਜਾਂਦਾ। ਜਦੋਂ ਨੇਤਰ ਬੰਦ ਹੋ ਜਾਂਦੇ ਨੇ ਇੱਕ ਸੁਪਨਾ ਸ਼ੁਰੂ ਹੋ ਜਾਂਦਾ। ਸੁਪਨਾ ਸ਼ੁਰੂ ਕੀ ਹੁੰਦਾ? ਦੇਖਦਾ ਰਾਜਾ ਕਿ ਮੈਂ ਰਾਜਾ ਹਾਂ, ਮੈਂ ਚਾਰ ਪੁੱਤਰਾਂ ਦਾ ਪਿਤਾ ਹਾਂ, ਉਹ ਚਾਰ ਵਿਚਾਰੇ ਰਾਜੇ ਨੇ। ਕਿਤਨੇ ਨੂੰ ਰਾਣੀ ਦੇ ਮਥੇ ਤੇ ਜਿਹੜਾ ਪੁੱਤਰ ਹੈ ਉਹਦੇ ਪ੍ਰਾਣ ਨੂੰ, ਜਦੋਂ ਪ੍ਰਾਣ ਨਿਕਲੇ ਉਹਨੇ ਚੀਕ ਮਾਰੀ, ਉਹਨੇ ਚੀਕ ਮਾਰੀ, ਰਾਜੇ ਦੀ ਅੱਖ ਖੁੱਲ ਗਈ। ਹੁਣ ਰਾਜਾ ਦੇਖ ਰਿਹਾ ਹੈ, ਉਸ ਵੱਲ ਰੋ ਨਹੀਂ ਰਿਹਾ। ਰਾਣੀ ਦੇ ਮਨ ਵਿੱਚ ਆਇਆ ਕਿ ਕਿਤੇ ਪਾਗਲ ਨਹੀਂ ਹੋ ਗਏ? ਫਿਰ ਰੋਇਆ ਨਹੀਂ ਪੁੱਤਰ ਵੱਲ ਤੱਕ ਕੇ, ਲਾਇਆ ਉਸਨੇ, ਕਹਿਣ ਲੱਗੇ ਤੁਸੀਂ ਠੀਕ ਤਾਂ ਹੋ? ਕਹਿਣ ਲੱਗਾ ਹਾਂ ਠੀਕ ਆ। ਤੇ ਫਿਰ ਪੁੱਤਰ ਮਰ ਗਿਆ, ਤੁਸੀਂ ਰੋਏ ਨਹੀਂ ਗਏ? ਕਹਿਣ ਲੱਗਾ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਚਾਰਾਂ ਨੂੰ ਰੋਵਾਂ ਕਿ ਇੱਕ ਨੂੰ ਰੋਵਾਂ। ਹੁਣੇ ਸੁਪਨਾ ਆ ਰਿਹਾ ਸੀ, ਮੈਂ ਚਾਰ ਪੁੱਤਰਾਂ ਨੂੰ ਪਿਤਾ ਸਨ, ਚਾਰ ਦੇ ਚਾਰੇ ਰਾਜੇ ਸਨ। ਦੇਖਦਾ ਹਾਂ ਉਹ ਵੀ ਨਹੀਂ ਰਹੇ, ਅੱਖ ਖੁੱਲੀ ਇਹ ਵੀ ਨਹੀਂ ਰਿਹਾ, ਕਦੇ ਇਹ ਨਹੀਂ ਸੀ, ਅਸੀਂ ਫਿਰ ਵੀ ਖੁਸ਼ ਸਾਂ। ਇਹ ਸਾਡੀ ਜ਼ਿੰਦਗੀ ਚ ਆਇਆ, ਅਸੀਂ ਖੁਸ਼ ਹੋਏ। ਹੁਣ ਇਹ ਚਲਿਆ ਗਿਆ, ਅਸੀਂ ਕਿਉਂ ਬਾਂਗੀ ਰਹੀਏ ਭਾਈ? ਗਿਆਨ ਦੀ ਪ੍ਰਾਪਤੀ ਹੋਵੇ। ਯਾਦ ਰੱਖਿਓ, ਜਿੱਥੇ ਗਿਆਨ ਹੈ ਉੱਥੇ ਕੋਈ ਰੋਣਾ ਨਹੀਂ। ਕਬੀਰ ਕੋਲ ਧਨ ਆ ਜਾਏ ਤਾਂ ਕੋਈ ਗੱਲ ਨਹੀਂ, ਚਲਿਆ ਜਾਏ ਤਾਂ ਕੋਈ ਗੱਲ, ਸੁੱਖ ਪ੍ਰਾਪਤ ਹੋ ਜਾਣ ਤਾਂ ਕੋਈ ਗੱਲ ਨਹੀਂ, ਦੁੱਖ ਆ ਜਾਣ ਤਾਂ ਕੋਈ ਗੱਲ ਨਹੀਂ। ਗੁਰੂ ਦੀ ਬਾਣੀ ਤੁਸੀਂ ਪੜ੍ਹਦੇ ਹੋ, ਸਤਿਗੁਰ ਪਾਤਸ਼ਾਹ ਦੀ ਪਵਿੱਤਰ ਬਾਣੀ ਚ ਕਹਿੰਦੇ ਨੇ, ਜਾਂ ਸੁੱਖ ਦੇ ਤਾਂ ਤੁਝੇ ਆਰਾਂ ਜੀ, ਦੁੱਖ ਵੀ ਤੁਝੇ ਤਿਆਰੇ। ਅਸੀਂ ਕੀ ਕਰਦੇ? ਸੁੱਖ ਵਿੱਚ ਭੁੱਲ ਜਾਂਦੇ, ਦੁੱਖ ਵਿੱਚ ਯਾਦ ਕਰਦੇ। ਯਾਦ ਰੱਖਿਆ ਕਰੋ, ਜਿਸ ਨੇ ਸੁੱਖ ਦਿੱਤਾ ਹੈ ਸੁੱਖ ਦੇ ਪਿੱਛੇ ਦੁੱਖ ਵੀ ਆਏਗਾ। ਜੇ ਸੁੱਖ ਨਾਲ ਇਤਨੇ ਪਰਚ ਗਏ ਤਾਂ ਫਿਰ ਦੁੱਖ ਵਿੱਚੋਂ ਲੰਘਣਾ ਔਖਾ ਹੋ ਜਾਏਗਾ। ਸੁੱਖ ਵਿੱਚ ਵੀ ਇਸ ਤਰ੍ਹਾਂ ਰਹੋ ਜਿਵੇਂ ਤੁਸੀਂ ਦੁੱਖ ਵਿੱਚ ਰਹਿ ਸਕਦੇ ਹੋ, ਤੇ ਦੁੱਖ ਵਿੱਚ ਇਸ ਤਰ੍ਹਾਂ ਰਹੋ ਜਿਵੇਂ ਤੁਸੀਂ ਸੁੱਖ ਵਿੱਚ ਰਹਿ ਸਕਦੇ ਹੋ। ਇਹਨੂੰ ਅਸੀਂ ਕਹਿ ਸਕਦੇ ਸਮ ਅਵਸਥਾ, ਇੱਕੋ ਜਿਹੀ ਅਵਸਥਾ। ਗੁਰਬਾਣੀ ਨੇ ਬਚਨ ਕੀਤੇ ਨਾ, ਸਤਿਗੁਰੂ ਜੀ ਕਹਿੰਦੇ ਦੁੱਖ ਸੁੱਖ ਰਹਿਤ ਸਦਾ ਨਿਰਲੇਪੀ, ਜਾ ਕੋ ਕਹਿਤ ਗੁਸਾਈ। ਹੁਣ ਈਸ਼ਵਰ ਨੂੰ ਕੀ ਦੁੱਖ ਹੈ? ਨਾ ਉਹਨੂੰ ਸੁੱਖ ਹੈ। ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਸੋ ਤੁਮ ਹੀ ਨਾ ਦੱਸੈ ਨਿਰੰਤਰ, ਨਾਨਕ ਦਰਪਣ ਨਹੀਂ। ਉਹ ਜੇ ਤੇਰੇ ਅੰਦਰ ਵਸਦਾ ਹੈ ਜਿਸ ਨੂੰ ਦੁੱਖ ਸੁੱਖ ਨਹੀਂ, ਫਿਰ ਤੈਨੂੰ ਦੁੱਖ ਸੁੱਖ ਕਿਉਂ ਵਿਆਪਦੇ ਨੇ? ਕੇਵਲ ਇਸ ਲਈ ਵਿਆਪਦੇ ਨੇ ਕਿ ਤੂੰ ਉਸ ਨੂੰ ਜਾਣਿਆ ਨਹੀਂ, ਕਿ ਤੂੰ ਉਹ ਵੀ ਹੈ, ਉਸ ਤੋਂ ਬਿਨਾਂ ਕੁਝ ਨਹੀਂ ਹੈ। ਤੂੰ ਆਪਣੇ ਆਪ ਨੂੰ ਵੱਖਰਾ ਮਨ ਬੈਠ, ਇਸ ਲਈ ਤੇਰੀ ਦੁੱਖਾਂ ਨਾਲ ਤੇ ਸੁੱਖਾਂ ਨਾਲ ਸਾਂਝ ਰਹਿ ਗਈ। ਤੂੰ ਸਮਝ ਬੈਠਾ ਮੈਂ ਉਸ ਤੋਂ ਵੱਖਰਾ ਹਾਂ, ਨਵੀਂ ਜਦੋਂ ਤੂੰ ਖੋਜੇਂਗਾ ਤੂੰ ਉਸ ਤੋਂ ਵੱਖਰਾ ਹੋ ਹੀ ਨਹੀਂ ਸੀ। ਉਹ ਤੇਰੇ ਇਸ ਮਿੱਟੀ ਦੇ ਘਰ ਵਿੱਚ ਰਹਿੰਦਾ ਹੈ, ਇਸ ਮਿੱਟੀ ਦੇ ਘਰ ਵਿੱਚ ਰਹਿੰਦਾ ਹੈ, ਬੋਲਦਾ ਹੈ, ਸੋਚਦਾ ਹੈ, ਕਰਦਾ ਹੈ, ਸੁਣਦਾ ਹੈ, ਸਭ ਕੁਝ ਕਰਨ ਵਾਲਾ ਉਹੀ ਹੈ। ਜਦੋਂ ਉਹਦੀ ਸੱਤਾ ਤੇਰੇ ਚੋਂ ਨਿਕਲ ਜਾਂਦੀ ਫਿਰ ਤਾਂ ਕੁਝ ਇਹ ਨਹੀਂ, ਫਿਰ ਤਾਂ ਬਾਬਾ ਬੋਲਤੇ ਤੇ ਕਹਾਂ ਗਏ, ਦੇਹ ਕੇ ਸੰਗ੍ਰਹਿ ਤੇ ਸੁਰਤ ਬਾਣੀ ਦੇ ਬੋਲਤੇ ਕਰਤੇ ਕਥਾ ਬਾਤ ਤਾਂ ਕਹਿੰਦੇ। ਹੁਣ ਤਾਂ ਸੋਚਦਾ ਨਾ ਕਿ ਨਿਰਣਾ ਮੈਂ ਕਰਦਾ ਹਾਂ, ਪਰ ਫਿਰ ਤੇਰਾ ਨਿਰਣਾ ਕਿੱਥੇ ਚਲੇ ਜਾਏਗਾ? ਫਿਰ ਤੇਰੀ ਸੋਚ, ਤੇਰੇ ਵਿਚਾਰ, ਤੇਰੇ ਬੋਲ, ਤੇਰੀ ਦੇਖਣੀ, ਤੇਰੇ ਕਰਮ ਕਿੱਥੇ ਚਲੇ ਜਾਂਦੇ? ਕਬੀਰ ਜੀ ਕਹਿੰਦੇ ਨੇ ਤੂੰ ਮਾਇਆ ਵਿੱਚ ਪੈ ਕੇ ਭੁੱਲਿਆ ਹੈ, ਹੈ ਮਨ ਸਾਡੋ ਭਰਨ ਪ੍ਰਗਟ ਹੋ ਨੱਚ, ਪ੍ਰਗਟ ਹੋ ਕੇ ਨੱਚੋ। ਨਾਚਣ ਦੇ ਦੋ ਅਰਥ, ਨਾਚਣ ਦਾ ਅਰਥ ਇੱਕ ਨੱਚਣਾ ਵੀ ਹੈ, ਇੱਕ ਨਾਚਣ ਦਾ ਅਰਥ ਹੈ ਮੰਗਣਾ ਕਰਨਾ। ਇਹ ਮਨ ਪ੍ਰਗਟ ਹੋ ਕੇ ਇਸ ਗੱਲ ਦਾ ਨਿਰਣਾ ਕਰ ਕਿ ਜੋ ਤੂੰ ਕਰ ਰਿਹਾ ਹੈ ਕੀ ਉਹ ਠੀਕ ਹੈ। ਤੂੰ ਤਾਂ ਮਾਇਆ ਨੂੰ ਠੀਕ ਸਮਝ ਲਿਆ, ਤੂੰ ਸੰਸਾਰ ਨੂੰ ਠੀਕ ਸਮਝ ਲਿਆ, ਤੂੰ ਪੁੱਤਰ ਧੀਆਂ ਨੂੰ ਠੀਕ ਸਮਝ ਲਿਆ, ਕੀ ਇਹ ਠੀਕ ਹੈ? ਸਾਡਾ ਭਰਮ ਪ੍ਰਗਟ ਹੋਏ ਨੱਚ ਹੋ, ਇਹ ਮਨ ਜੋ ਤੂੰ ਕਰ ਰਿਹਾ ਹੈ ਇਹ ਮਾਇਆ ਕੇ ਡਾਂਡੇ, ਇਹ ਸਭ ਕੁਝ ਮਾਇਆ ਦਾ ਡੰਗ ਹੈ। ਤੂੰ ਡੰਗ ਉਤਰਿਆ ਹੋਰ ਕੁਝ ਨਹੀਂ ਹੋਇਆ, ਆਪਣੇ ਕੀਮਤੀ ਸਵਾਸਾਂ ਨੂੰ ਜਿਹਨਾਂ ਨੂੰ ਤੂੰ ਆਪਣੇ ਕਹਿੰਦਾ ਉਹਨਾਂ ਤੋਂ ਰੋੜ ਕੇ ਚਲਿਆ ਜਾਂਦਾ, ਤੇਰੇ ਕੱਖ ਪੱਲੇ ਨਹੀਂ ਪੈਂਦਾ। ਆਪਣਾ ਜੀਵਨ ਤੂੰ ਸਵਾਰ ਵੀ ਨਹੀਂ ਸਕਦਾ, ਕਿਸੇ ਦਾ ਕੀ ਸਵਾਰੇਗਾ? ਹੁਣ ਤੂੰ ਕਹਿੰਦਾ ਮੈਂ ਆਪਣੇ ਪੁੱਤਰਾਂ ਦਾ ਸਵਾਰ ਕੇ ਲੈਣ, ਜਿਹੜਾ ਆਪਣਾ ਘਰ ਮੂਸਤ ਰੱਖ ਨਾ ਸਕਦਾ, ਕੀ ਪਰ ਕਰ ਜੋ ਮੈਨੂੰ ਲੱਗਦਾ, ਉਹ ਪਰਾਏ ਘਰਾਂ ਦੇਖ ਕੇ ਵੀ ਕੀ ਕਰੇਗਾ? ਜਿਹੜਾ ਆਪਣਾ ਘਰ ਲੁੱਟੀ ਦਾ ਨਾ ਬਚਾ ਸਕਿਆ, ਦੂਸਰੇ ਦੀ ਰਖਵਾਲੀ ਕਿਵੇਂ ਕਰੇਗਾ? ਤਾਂ ਗੁਰਦੇਵ ਜੀ ਇਹ ਗੱਲ ਕਹਿੰਦੇ ਨੇ ਕਿ ਤੂੰ ਨਿਰਣਾ ਕਰ, निर्णय कर कि तू जो कर रहा है ये ठीक है। कबीर जी कहते नहीं, ये माया का दम है। अगली पंक्ति कहते हैं तेरे काम कुछ इस तरह नहीं है, तू रब नू नहीं पाना चाहता। प्रमाण देख दसते
सूर के सन्मुख रन ते डर पे, सती के सच भांडे
संच संच। कबीर जी कहते पहला सूर मैं भाई मैदान रंग सामने हो गए, रंग सामने हो रंग में वेख के डर जाए और कभी सती है जेड़ी अपने पति के मरण तो बाद कहो मैं सती तो मना है पर मैं घर में भांडे संचा दबावा इकट्ठे कर दिया। संचा ने अर्थ इकट्ठे करना, मैं अपने घर में भांडे संभाल लवाना फिर अपने पति नाल सती बनागी। कबीर जी कहते जब उसने सती ही होना है फिर उन भांडे नाल की प्रयोजन। तो कभी सती जी भांडे संकोच पै जाए कि मैं भांडे संकोच लवाना इन्होंने संभाल लवाना इन्होंने इकट्ठे कर लवाना तो फिर पति नाल सती बनागी। तो कहना सुर मन रसम ने रंग देख के मैदान रंग तो डर जाए, सूर के सन्मुख रंग ते डर पै सती के संचा भंडे। अगली पंक्ति च कर
डग मग शाद रे मन बौरा,
मैं पागल मन तू बोल ना सकते। याद रखियो डोलना उतनी देर तक है जितनी देर भरम विच है। जब भरम मुक गया फिर कौन डोले, जब कोई चीज आँदी नहीं डोलना तो उतनी देर है। साइकिल चलाना नहीं आता वार वार डोले, कोई काम करना नहीं आता वार वार डोलेगा डोले। जब इन ईश्वर की प्राप्ति के साधन का ज्ञान हो गया, जब यह मन न जुड़ गया, जब इन ईश्वर के नाम चौरास आने लग गया, जब यह यथार्थ में जान गया फिर कौन बोलेगा। जीवन डोलना तब लाओ जो मन के धर्म, जितनी देर धर्म है उतनी देर डोलना है। तो कबीर जी कहने डग मग छाड रहे मन बौरा, ऐ पागल मन तू डग मगाना छड़ दे डोलना छड़ दे, तू सीधा होकर परमेश्वर की तरफ चल।
अब तो जरे मरे सिद्ध पाइया लीनो हाथ सिंदौरा,
पुरातन समय में सिंदौर स्थान की धरती थे जब किसी औरत का पति मर रहा सी तो हिंदुस्तान में एक प्रथा सी कि औरतें अपने पति के नाल चिखा में छाल मार के सती हो जाए सन। जदों वो सती होने लिए घर तो नाल चल रही सन बगों से तो अपने हाथ में वो नारियल ले लेंदी सन। संधौरा का अर्थ है नारियल, संधौरा का अर्थ संधूर ही है। वो संधूर नारियल में संधूर ला के अपने हाथ च लै लेंदी सन तो वह नारियल बलि का प्रतीक हों। जिस औरत को संधूरिया हुआ नारियल है अपने मालक के नाल जा रही है तो वह तो अंदाजा लाया जा सकता है कि यह अपने पति नाल सती होने लिए जा रही। सती की प्रथा बड़ा लंबा समय तक हिंदुस्तान में चली और साहब श्री गुरु अमरदास पातशाह ने इस सती की प्रथा बंद की था और उन्होंने पवित्र बाणी में वचन कहे कि सतियां वो न आखिया जे मरियां लग जलन। सतियां सही जानी है जो बढ़ में चोट मरन, कि वह सती का दी भाई जड़ी बलदी अग में पति के नाल जाकर छाल मार दे अग ने तो सारी दिन। सतगुरु पातशाह कहते असल सती वो है कि अपने पति नाल इतना प्रेम करती हो कि पति के मरण की खबर सुन के ही उसके प्राण निकल। अपने पति के मरण तो बाद जो संजम में प्रेमी रहे पति की पावन दाग नहीं लगी होनी है, जीवन भर परमेश्वर का नाम जप के अपना बाकी जीवन बतीत कर दिया ने गुरु अमरदास पातशाह जी कहने वो भी सतियां ने। तो जे और अचानक करनी सी जिस को संबोलिया हुआ नारियल है तो लोग बदों बदी चक के उन चिखा में छुट देने से हम कबीर जी कहने बनता भाई नारियल हित में चले आए मन परमेश्वर के नाम वक्त उतरिया हुआ है ਹੁਣ ਤਾਂ ਤੈਨੂੰ ਮੰਨਣਾ ਨਹੀਂ ਪਏਗਾ। ਅਬ ਤੋ ਬਰੇ ਬਰੇ ਸਿੱਧ ਭਾਈ ਹੈ, ਮੀਨੋ ਹਾਥ ਸੁਭਾਰਾ। ਹੁਣ ਤਾਂ ਮੈਂ ਸਤੀ ਹੋਣ ਲਈ ਹੀ ਤੁਰਿਆ ਹਾਂ, ਸਤੀ ਹੋ ਕੇ ਰਹਾਂਗਾ, ਇਹ ਮਨ ਛੱਡਣਾ ਨਹੀਂ ਹੈ ਤੈਨੂੰ। ਕਬੀਰ ਜੀ ਕਹਿੰਦੇ ਤਾਂ ਹੀ ਸਤੀ ਦੀ ਪ੍ਰਾਪਤੀ ਹੋਊਗੀ।
ਰਹਾ ਕਾਮ ਕ੍ਰੋਧ ਮਾਇਆ ਕੇ ਲੀਨੇ ਆ ਗਜ ਭਗਤ ਬਿਗੂਤਾ।
ਕਬੀਰ ਜੀ ਕਹਿੰਦੇ ਮੈਂ ਸਾਰੇ ਸੰਸਾਰ ਨੂੰ ਤੱਕ ਰਿਹਾ ਹਾਂ, ਕੋਈ ਕਾਮ ਵਿੱਚ ਨਹੀਂ ਹੈ, ਕੋਈ ਕ੍ਰੋਧ ਵਿੱਚ ਨਹੀਂ ਹੈ, ਕੋਈ ਮਾਇਆ ਵਿੱਚ ਨਹੀਂ ਹੈ। ਸਾਰੇ ਸੰਸਾਰ ਨੂੰ ਮੈਂ ਵਿਕਾਰਾਂ ਵਿੱਚ ਤੇ ਮਾਇਆ ਵਿੱਚ ਲੀਨ ਤੱਕ ਰਿਹਾ ਹਾਂ। ਕਾਮ ਕ੍ਰੋਧ ਮਾਇਆ ਕੇ ਲੀਨੇ, ਲੀਨੇ ਦਾ ਅਰਥ ਲੀਨ ਹੋ ਜਾਣਾ, ਇੱਕ ਮਿੱਕ ਹੋ ਜਾਣਾ, ਜਿਵੇਂ ਪਾਣੀ ਪਾਣੀ ਚ ਪਾ ਦੇ ਉਹਦੇ ਵਿੱਚ ਹੀ ਮਿਲ ਜਾਂਦਾ। ਕਬੀਰ ਜੀ ਕਹਿੰਦੇ ਲੋਕ ਕਾਮਨਾ ਨਾਲ ਇਸ ਤਰ੍ਹਾਂ ਮਿਲ ਸਕਦੇ, ਕ੍ਰੋਧ ਵਿੱਚ ਇਸ ਤਰ੍ਹਾਂ ਲੀਨ ਹੈ, ਮਾਇਆ ਵਿੱਚ ਇਸ ਤਰ੍ਹਾਂ ਲੀਨ ਹੈ ਕਿ ਹੁਣ ਉਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਉਹਨਾਂ। ਤੇ ਮੈਂ ਦੇਖ ਰਿਹਾ ਹਾਂ ਇਸ ਸਾਰੀ ਵਿਧੀ ਨਾਲ ਪਿਆਰ ਦੇ ਜਗ ਤਬੂਤਾ ਸਾਰਾ ਸੰਸਾਰ ਇਸ ਵਿਧੀ ਨਾਲ ਖਰਾਬ ਹੋ ਰਿਹਾ ਹੈ। ਕਬੀਰ ਜੀ
ਕਹਿੰਦੇ ਕਬੀਰ ਰਾਜਾ ਰਾਮ ਨਾ ਛੋੜਦਾ ਸਗਲ ਊਚ ਤੇ ਉੱਚਾ।
ਕਹਿੰਦੇ ਮੈਂ ਹਰ ਸਾਰੇ ਸੰਸਾਰ ਦਾ ਰਾਜਾ ਹੈ, ਜਿਸ ਨੂੰ ਗੁਰੂ ਪਾਤਸ਼ਾਹ ਨੇ ਕਹਿੰਦੇ ਰਾਜਾ ਅਨੁਰਾਜ ਖਾਨ ਖਾਨ ਦੇ ਰਾਜ ਦੇਵ ਉਪਨਾ ਮਹਾਨ, ਜਿਸ ਬਾਰੇ ਕਹਿੰਦੇ ਹਨ ਕੌਮ ਹਰ ਸਮਾਨ ਨਹੀਂ ਰਾਜਾ, ਇਹ ਭੁਗਤ ਸਭ ਦੋਸਤ ਚਾੜ ਕੇ ਝੂਠੇ ਕਲਪ ਦੇ ਰਾਜਾ। ਗੁਰੂ ਪਾਤਸ਼ਾਹ ਜੀ ਕਹਿੰਦੇ ਰਾਜਾ ਰਾਮ ਨੂੰ ਛੋੜੋ, ਉਹ ਰਾਮ ਦੇ ਡਰੇ ਡਰੇ ਵਿੱਚ ਵਰਤ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਸਨੂੰ ਨਾ ਛੱਡੋ, ਕਿਉਂਕਿ ਉਹ ਸਗਲ ਉੱਚ ਤੇ ਉੱਚਾ, ਜਿਹੜੇ ਆਪਣੇ ਆਪ ਨੂੰ ਉੱਚਾ ਸਮਝਦੇ ਨੇ ਉਹਨਾਂ ਸਾਰਿਆਂ ਤੋਂ ਵੀ ਉਹ ਉੱਚਾ ਹੈ। ਉਹ ਮਾਇਆ ਨਾਲ ਉੱਚਾ ਹੈ, ਉਹ ਸੰਸਾਰ ਦੇ ਸੁੱਖਾਂ ਨਾਲ ਉੱਚਾ ਹੈ, ਹਰ ਚੀਜ਼ ਨਾਲ ਸਗਲ ਉੱਚ ਤੇ ਉੱਚਾ ਸਾਰਿਆਂ ਤੋਂ ਉੱਚਾ ਹੈ।
ਗੌੜੀ ਤੇਰਵੀ ਫੁਰਮਾਨ ਤੇਰਾ ਸਿਰ ਉੱਪਰ ਫਿਰਨਾ ਕਰ ਤੋ ਵਿਚਾਰ।
ਮਨਖਾਨ ਤੇਰਾ ਹੁਕਮ ਮੇਰੇ ਸਿਰ ਮੱਥੇ ਹੈ, ਮੈਂ ਕਦੇ ਤੇਰੇ ਹੁਕਮ ਨੂੰ ਮੰਨਣ ਤੋਂ ਮੁੜ ਕੇ ਦੁਬਾਰਾ ਆਪਣੇ ਮਨ ਵਿੱਚ ਵਿਚਾਰ ਨਹੀਂ ਕਰਦਾ। ਜੋ ਤੇਰਾ ਹੁਕਮ ਮੰਨਣਾ ਹੈ ਮੈਂ ਉਹ ਕਰ ਹੀ ਦਿੰਦਾ ਹਾਂ। ਫੁਰਮਾਨ ਤੇਰਾ ਸਿਰ ਉੱਪਰ ਫਿਰ ਨਾ ਕਰ ਵਿਚਾਰ, ਸੋਮਵਾਰ ਤੋਂ ਮੁੜ ਕੇ ਦੁਬਾਰਾ ਖਿਸਕਤਾ ਨਹੀਂ ਕਰਦਾ ਮੈਂ ਤੇਰੇ ਹੁਕਮ ਮਿਲਣ ਤੋਂ। ਅਗਲੀ ਪੰਕਤੀ ਚ ਕਹਿ
ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੈ ਤੇ ਨਿਸਕਾਰ।
ਪਰਮੇਸ਼ੁਰ ਮੈਨੂੰ ਪਤਾ ਹੈ ਦਰਿਆ ਵੀ ਤੂੰ ਹੈ, ਉਸ ਦਰਿਆ ਤੋਂ ਪਾਰ ਕਰਨ ਵਾਲਾ ਕਰਿਆ, ਕਰਿਆ ਦਾ ਨਾਮ ਅਰਥ ਮਲਾਹ, ਉਸ ਦਰਿਆ ਤੋਂ ਪਾਰ ਕਰਨ ਵਾਲਾ ਮਲਾਹ ਵੀ ਤੂੰ ਹੈ। ਅਤੇ ਇਹ ਪਰਮੇਸ਼ਵਰ ਤੇਰੇ ਤੋਂ ਬਿਨਾਂ ਮੇਰਾ ਕੋਈ ਨਿਸਕਾਰਾ ਨਹੀਂ ਕਰ ਸਕਦਾ, ਮੇਰਾ ਨਿਸਕਾਰਾ ਕਰਨ ਵਾਲਾ ਤੂੰ ਹੀ ਹੈ। ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੈ ਤੇ ਨਿਸਕਾਰ, ਜਦੋਂ ਮੇਰਾ ਨਿਸਕਾਰਾ ਹੋਵੇਗਾ ਉਹ ਤੇਰੇ ਤੋਂ ਹੀ ਹੋਵੇਗਾ, ਇਸ ਕਰਕੇ ਮੈਂ ਤੇਰਾ ਹੁਕਮ ਮੰਨਣ ਵਾਲਾ ਕਦੇ ਪੱਕਾ ਹੀ ਨਹੀਂ ਕਰਦਾ।
ਬੰਦੇ ਬੰਦਗੀ ਇੱਕ ਤਿਆਰ
ਕਹਿ ਰਹੇ ਨੇ ਵੀ ਇਹ ਬੰਦੇ ਤੂੰ ਬੰਦਗੀ ਨੂੰ ਅਖਤਿਆਰ ਕਰ, ਬੰਦਗੀ ਨੂੰ ਫਾਰਮ ਕਰ, ਜਿਵੇਂ ਕਿ ਮਾਇਆ ਨੂੰ ਫਾਰਮ ਕੀਤਾ ਨਾ, ਜਿਵੇਂ ਕਿ ਕੱਪੜੇ ਧਾਰਨ ਕੀਤੇ ਨੇ, ਜਿਵੇਂ ਕਿ ਸੁੱਖਾਂ ਨੂੰ ਫਾਰਮ ਕਰਦੇ ਹਨ, ਇਵੇਂ ਕਬੀਰ ਜੀ ਕਹਿੰਦੇ ਤੂੰ ਬੰਦਗੀ ਵੀ ਅਖਤਿਆਰ ਕਰ, ਬੰਦਗੀ ਕਰ, ਬੰਦਗੀ ਨੂੰ ਲੈ ਲੈ ਆਪਣੇ ਹਿਰਦੇ ਵਿੱਚ, ਸਮੋ ਲੈ ਪਰਮੇਸ਼ਵਰ ਦੀ ਬੰਦਗੀ ਨੂੰ, ਤੇਰੇ ਮਨ ਵਿੱਚ ਪਰਮੇਸ਼ਵਰ ਦਾ ਨਾਮ ਵਸ ਜਾਏ, ਬੰਦੇ ਬੰਦਗੀ ਇਖਤਿਆਰ, ਤੇ ਫਿਰ ਤੂੰ ਬੰਦਗੀ ਕਰਕੇ ਕਦੇ ਈਸ਼ਵਰ ਵੱਲ ਨਾ, ਜਿਹਦੇ ਬੰਦਗੀ ਕਰਦੇ ਨੇ ਤੂੰ ਤਕਰੇ ਨਹੀਂ, ਉਹ ਇਹ ਨਹੀਂ ਕਹਿੰਦੇ ਕਿ ਦੁੱਖ ਕਿਉਂ ਦੇ ਰਿਹਾ ਹੈ, ਉਹ ਇਹ ਨਹੀਂ ਕਹਿੰਦੇ ਕਿ ਮੈਂ ਮੇਰੇ ਤੰਗ ਨੂੰ ਰੋਗੀ ਕਿਉਂ ਕਰ ਦਿੱਤਾ ਹੈ। ਉਹ ਤਾਂ ਕੇਵਲ ਇਤਨਾ ਕਹਿ ਪਾਉਂਦੇ ਨੇ ਕਿ ਕਰੋ ਦਇਆ ਨਾਮ ਗੁਣ ਗਾਇਆ ਮਿੱਠਾ ਲੱਗਾ ਤੇਰਾ ਫਲ, ਮੇਰੇ ਤੇ ਬਖਸ਼ਿਸ਼ ਕਰ, ਮੈਨੂੰ ਤੇਰਾ ਖਾਣਾ ਮਿੱਠਾ ਲੱਗਣਾ ਹੈ, ਬਸ ਹੋਰ ਕੁਛ ਨਹੀਂ ਕਹਿੰਦਾ। ਤਕਬੀਰ ਜੀ ਕਹਿੰਦੇ ਨੇ ਬੰਦਗੀ ਕਰ, ਬੰਦਗੀ ਨੂੰ ਆਪਣੇ ਹਿਰਦੇ ਚ ਧਾਰਨ ਕਰ। ਅਗਲੀ ਪੰਕਤੀ ਚ ਦੱਸ ਰਹੇ
ਸਾਹਿਬ ਰੋਸ ਕਰੋ ਕੇ ਪਿਆਰ,
ਹਰ ਸੋਚ ਕੇ ਮੇਰਾ ਬਾਲਕ ਮੇਰੇ ਨਾਲ ਪਿਆਰ ਕਰੇਗਾ ਜਾਂ ਮੇਰੇ ਨਾਲ ਨਾਰਾਜ਼ ਹੋ ਜਾਏਗਾ। ਇਹ ਤਾਂ ਬਾਲਕ ਦੀ ਮਰਜ਼ੀ ਹੈ ਨਾ, ਮੰਗਣ ਵਾਲਾ ਕਿਸੇ ਡਰ ਤੇ ਗਿਆ ਹੈ, ਭਾਵੇਂ ਜੀਵਨ ਭਾਵੇਂ ਥੱਕੇ ਇੱਕ ਮਿਰਾਜ ਨੇ, ਜਿਹੜਾ ਮਾਲਕ ਜਾਣਦਾ ਹੈ ਉਹਨੇ ਕੁਝ ਉਹਦੇ ਖਾਸੇ ਚ ਪਾਉਣਾ ਕਿ ਨਹੀਂ ਪਾਉਣਾ, ਕਿਉਂ ਧੱਕੇ ਮਾਰ ਕੇ ਕੱਢ ਦੇਣਾ ਹੈ ਤੇ ਹਾਰੀ ਦੀ ਲੋੜ ਤਾਂ ਕੋਈ ਨਹੀਂ ਹੈ। ਤਾਂ ਕਬੀਰ ਜੀ ਕਹਿੰਦੇ ਨੇ ਸਾਹਿਬ ਰੋਸ ਧਰੋ ਕਿ ਪਿਆਰ ਉਹ ਤੇਰੇ ਨਾਲ ਚਾਹੇ ਰੋਸ ਕਰੇ ਤਾਂ ਚਾਹੇ ਤੇਰੇ ਨਾਲ ਪਿਆਰ ਕਰੇ, ਕਿਉਂਕਿ ਉਹ ਸਾਹਿਬ ਹੈ ਤੂੰ ਕੇਵਲ ਉਸਦੀ ਬੰਦਗੀ ਕਰੀ ਜਾ, ਤੂੰ ਉਸਦੇ ਰੋਸ ਤੇ ਪਿਆਰ ਨਾਲ ਨਾ ਦੇਖੀ
ਰਹਾ। ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਗਈ ਹੈ ਨਾਰ।
ਕਬੀਰ ਜੀ ਕਹਿੰਦੇ ਗੱਲ ਯਾਦ ਰੱਖ, ਅਰਦਾਸ ਕਰ ਉਸ ਅੱਗੇ ਕਿ ਐ ਹੰਕਾਰ ਤੇਰਾ ਨਾਮ ਹੀ ਮੇਰਾ ਆਸਰਾ ਹੈ, ਨਾਮ ਤੇਰਾ ਆਧਾਰ ਮੇਰਾ। ਕਬੀਰ ਜੀ ਕਹਿਣ ਜਿਵੇਂ ਕੋਈ ਔਰਤ ਆਪਣੇ ਪਤੀ ਨੂੰ ਵੇਖ ਕੇ ਪ੍ਰਸੰਨ ਹੋ ਜਾਂਦੀ ਬਲ ਬਲ, ਇਹੋ ਤੂੰ ਈਸ਼ਵਰ ਨੂੰ ਜਲੇ ਜਲੇ ਵਿੱਚ ਵਿਆਪਕ ਤੱਕ ਕੇ ਗੜਬੜ ਹੋ। ਇਹਦਾ ਅਰਥ ਹੋਰ ਵੀ ਹੈ, ਵਿਦਵਾਨਾਂ ਨੇ ਗੜਬੜ ਅਰਥ ਕੀਤੇ, ਨਾਮ ਤੇਰਾ ਆਧਾਰ ਮੇਰ ਜੋ ਫੁੱਲ ਜਈ ਹੈ ਨਾਰ। ਫੁੱਲ ਦਾ ਅਰਥ ਫੁੱਲ, ਜਈ ਦਾ ਅਰਥ ਹੈ ਜਿਉਂ ਪਾਣੀ, ਨਾਰ ਦਾ ਅਰਥ ਪਾਣੀ। ਜਿਵੇਂ ਧਰਤੀ ਵਿੱਚ ਉੱਗੇ ਹੋਏ ਫੁੱਲ ਪਾਣੀ ਮਿਲਣ ਨਾਲ ਖਿੜ ਪੈਂਦੇ ਨੇ, ਇਹਨੇ ਜਦੋਂ ਤੂੰ ਨਾਮ ਨੂੰ ਆਪਣਾ ਆਧਾਰ ਬਣਾ ਲਿਆ ਤੇਰਾ ਮਨ ਖਿੜ ਪੈਂਦਾ। ਬਸ ਤੂੰ ਨਾਮ ਨੂੰ ਆਪਣਾ ਆਧਾਰ ਬਣਾ। ਕਬੀਰ ਜੀ
ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇ ਮਾਰ।
ਤੂੰ ਸਾਡੇ ਇਸ ਤਰ੍ਹਾਂ ਬੇਨਤੀ ਕਰ ਕੇ ਪ੍ਰਭੂ ਮੈਂ ਤੇਰੇ ਘਰ ਦਾ ਗੁਲਾਮ ਹਾਂ, ਅੱਗੋਂ ਤੇਰੀ ਰਜ਼ਾ ਹੈ, ਭਾਵੇਂ ਤੂੰ ਮੈਨੂੰ ਜਿਉਂਦਾ ਰੱਖ ਲੈ, ਭਾਵੇਂ ਤੂੰ ਮੈਨੂੰ ਮਾਰ ਦੇ, ਭਾਵੇਂ ਆਪਣਾ ਬਣਾ ਲੈ, ਭਾਵੇਂ ਠੁਕਰਾ ਦੇ, ਭਾਵੇਂ ਆਪਣੇ ਵਿੱਚ ਨੀਂਦ ਕਰ, ਭਾਵੇਂ ਸੰਸਾਰ ਵਿੱਚ ਦੁਬਾਰਾ ਤਰਾਸੀ ਦੇ ਚੱਕਰ ਵੱਲ ਭੇਜਦੇ, ਪਰ ਮੈਂ ਤੇਰੇ ਗਾਉਂ ਦਾ ਗੁਲਾਮ ਹਾਂ। ਕਹੇ ਕਬੀਰ ਗੁਲਾਮ ਘਰ ਮੈਂ ਤੇਰੇ ਘਰ ਦਾ ਗੁਲਾਮ ਹਾਂ, ਤੂੰ ਜਿਵੇਂ ਚਾਹੇ ਮੈਨੂੰ ਕਰ, ਮੈਂ ਤੇਰੀ ਰਜ਼ਾ ਵਿੱਚ ਹੀ ਰਾਜੀ ਹੋਵਾਂਗਾ।
ਗੌੜੀ ਲੱਖ ਚੌੜਾਸੀ ਜੀ ਜੋ ਮਹਿ ਭ੍ਰਮ ਤੋਂ ਨੰਦ ਬਹੁਤਾ ਕੋਰੇ।
ਯਾਦ ਰੱਖਿਓ ਸੱਚ ਕਿਸੇ ਦੀ ਮਿਰਾਜ ਨਹੀਂ ਕਰਦਾ, ਇੱਕ ਗੱਲ, ਦੂਸਰੀ ਸੱਚ ਖੁਸ਼ਾਮਦ ਨਹੀਂ ਕਰਦਾ। ਸੱਚ ਇਸ ਕਰਕੇ ਤਾਂ ਕੌੜਾ ਨਹੀਂ, ਹਿੰਦੂ ਲੋਕ ਇਹ ਗੱਲ ਮੰਨਦੇ ਨੇ ਕਿ ਕ੍ਰਿਸ਼ਨ ਜੀ ਦੀ ਪ੍ਰਤਿਪਾਲਨ ਕਰਨ ਵਾਲੇ ਨੰਨ ਜੀ, ਜਿਵੇਂ ਕ੍ਰਿਸ਼ਨ ਜੀ ਦੇ ਪਿਤਾ ਕਿਹਾ ਜਾਂਦਾ ਹੈ, ਉਹ ਨੰਨ ਜੀ ਜੋਨਾਂ ਵਿੱਚ ਭਰਮਦੇ 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 ਥੱਕ ਗਏ ਤੇ ਫਿਰ ਭਗਵਾਨ ਨੂੰ ਉਹਨਾਂ ਤੇ ਤਰਸ ਆਇਆ ਤੇ ਭਗਵਾਨ ਨੇ ਉਹਨਾਂ ਤੋਂ ਤਰਸ ਖਾ ਕੇ ਉਹਨਾਂ ਦੇ ਘਰ ਜਨਮ ਲੈ ਲਿਆ। ਉਹ ਲੋਕ ਇਹ ਗੱਲ ਕਹਿੰਦੇ ਹੁਣ ਕਬੀਰ ਜੀ ਉਹਨਾਂ ਦੀ ਕਈ ਵੀ ਗੱਲ ਦਾ ਜਵਾਬ ਦਿੰਦੇ ਨੇ, ਕਹਿੰਦੇ ਨੇ ਲੱਖ ਚੌਰਾਸੀ ਜੋ ਜੀ ਗੁਣ ਹੈ ਪਰਮਤ ਨੰਦ ਬਹੁਤ ਠਾਕੁਰੇ। ਕਹਿੰਦੇ ਜੇ ਮੰਨ ਲਿਆ ਜਾਏ ਕਿ 84 ਲੱਖ ਜੀਵਾਂ ਦੀ ਜੋਨਾਂ ਵਿੱਚ ਭਰਮਿਆਂ ਭਰਮਿਆਂ ਕ੍ਰਿਸ਼ਨ ਦਾ ਪਿਤਾ ਮਨ ਥੱਕ ਗਏ ਤੇ ਫਿਰ ਅਗਲੀ ਪੰਕਤੀ ਚ ਦੱਸਦੇ
ਭਗਤ ਹੇਤ ਅਵਤਾਰ ਲਿਓ ਮੈਂ ਭਾਗ ਵੱਡੋ ਬੱਕਰਾ ਕੋਰੇ।
ਕਹਿੰਦੇ ਇਹਦੀ ਭਗਤੀ ਦੇ ਹਿੱਤ, ਇਹਦੀ ਭਗਤੀ ਨੂੰ ਮੁੱਖ ਰੱਖ ਕੇ ਭਗਵਾਨ ਕ੍ਰਿਸ਼ਨ ਜੀ ਨੇ ਇਹਦੇ ਘਰ ਵਿੱਚ ਅਵਤਾਰ ਲੈਣਾ ਤੇ ਫਿਰ ਮੰਨਣਾ ਪਏਗਾ ਕਿ ਇਸ ਵਿਚਾਰੇ ਦੇ ਬੜੇ ਚੰਗੇ ਭਾਗ ਸਨ ਜਿਹਦੇ ਘਰ ਵਿੱਚ ਭਗਵਾਨ ਨੇ ਜਨਮ ਲਿਆ। ਭਾਗ ਵੱਡੋ ਬਤਰਾ ਕੋਰੇ, ਬਤਰਾ ਵਿਚਾਰੇ ਨੂੰ ਕਹਿੰਦੇ, ਵਿਚਾਰੇ ਦਾ ਅਰਥ ਹੈ ਜਿਸਦਾ ਕੋਈ ਚਾਰਾ ਨਾ ਚੱਲ ਸਕੇ, ਜਮਾਣਾ ਜੋ ਕੁਝ ਕਹਿ ਹੀ ਨਾ ਸਕੇ, ਜਿਸ ਵਿੱਚ ਕਹਿਣ ਦੀ ਸਮਰੱਥਾ ਨਾ ਰਹੇ, ਜਿਸ ਨੂੰ ਮੁੱਢ ਖੁੱਲ੍ਹੇ ਹੀ ਨਾ ਸਕੇ, ਜਿਸ ਦਾ ਸਰੀਰਕ ਬਲ ਵੀ ਨਾ ਹੋਵੇ, ਕੋਈ ਚਾਰਾ ਨਾ ਹੋਵੇ, ਉਹਨੂੰ ਵਿਚਾਰਾ ਕਹਿੰਦਾ। ਤਾਂ ਕਬੀਰ ਜੀ ਕਹਿੰਦੇ ਨੇ ਕਿ ਮੰਨ ਲਓ ਭਗਤੀ ਦੇ ਹਿੱਤ ਉਹਦੀ ਦੇ ਭਗਵਾਨ ਨੇ ਉਸ ਵਿਚਾਰੇ ਦੇ ਘਰ ਵਿੱਚ ਜਨਮ ਲੈ ਲਿਆ। ਉਹਦੇ ਵੱਡੇ ਭਾਗ ਸਨ, ਅਗਲੀ ਪੰਕਤੀ ਜੀ ਦਾ ਸਵਾਲ ਪਾ ਦਿੱਤਾ
तुम जो कहता हो नंद को नंदन नंद सो नंदन का गोरे।
एक गल मैं दसो कि तुम भगवान कहने के कृष्ण कहने भगवान है नंद का नंदन पुत्र है नंदन नर्त पुत्र भगवान का भगवान नंद का नंदन पुत्र है। तो फिर एक गल दसो कि नंद सो नंदन का घोड़े वो नंद की का पुत्र है। पहली पंक्ति निर्णय करते हैं इस गल
तन आकाश दसो दिस नाही तबे वो नंद कहां थोड़े।
कहने भगवान तो सी उदो जी जो धरती नहीं सी आकाश नहीं सी दसे दिशावें नहीं सन पर की तुसी दस सकते हो ते भगवान का पिता उदो कितने से तरत आकाश दसो दिस नंद तब यह नंद कहां थोड़े। उदो ये भगवान का पिता बनने वाला नंद कितने से। अगली पंक्ति फिर पिछड़ वाले सारा करना कुछ कह रहे हैं
रहाओ संकट नहीं पर जोन नहीं आवे नाम निरंजन जाको रे।
सतनाम
श्री वाह
जिसका नाम निरंजन है निरंजन का अर्थ है माया की मेहनत विद्या अविद्या की मेहनत रहित अज्ञानता रहित जिस विच कोई मनेरा नहीं जिस विच कोई कारक नहीं है निरंजन। कबीर जी कहने वो कदे संकट विच नहीं पैंदा। कृष्ण तो संकट विच पिया ना भारत ना युद्ध होया तैनू बटवा ही बनना पिया। तो कबीर जी कहने जिहदा नाम निरंजन है वह संकट नहीं पर है जोन नहीं आ रहा वो तो जोना विच पैंदा ही नहीं। सभी बादशाह ने बाणी च कहन बचन कहने सो मुख जलो जित कहे ठाकर जोनी। वो मुख सड़ जाए जरा कहना कि रब जोनी चलेगा ईश्वर कदे जोने च नहीं रहेगा। तो कबीर जी कहने संकट नहीं पर है जोन नहीं आ रहा नाम निरंजन है तो रे जिसका नाम निरंजन है पाप जो परमेश्वर है हरि है राम है अल्लाह गॉड ईश्वर बैंक नाम जिस दिन उन्हों कदे को संकट विच नहीं पैंदा ते कदे को जूना विच नहीं आता। कबीर जी कह
कबीर को स्वामी ऐसो ठाकर जाकर माई ना बापोरे।
कहने मेरा मालक मेरा स्वामी ऐसा ही है वो मेरा मालक जिसका ना कोई माई है माता है ना कोई पिता है ना ताता है ना माता है ना जाता है ना पाता है वो मेरा बात है।
गौड़ी निंदा निंदा मौका लोग निंदा
याद रखो निंदा निंदानी है बहुत गहरे छंद नाल मिला है। निंदा का मतलब है किसी दूसरे पुरुष की गल अणमूल्य गल करनी अणमूल्य गल गैर हाजिरी किसी बुरा कह निंदा है किसी से चिकड़ उछालना निंदा है। तो बाणी ने यह गल कही है कि निंदा करने वाला जो व्यक्ति है वो नर्क विच पैंदा कोर नर्क। निंदा भली किसी की नहीं मन मुख मुग्ध करन गुरु बादशाह ने किसी की भी निंदा करनी नहीं। वाणी सुनने तो इतों तक कहना है कि मिट्टी की भी निंदा ना करो। फरीद जी कहने फरीदा खाक न मिली है खाकू जेड न पोए जी लंबे पैना पले मोर ऊपर। तो सतगुरु जी कहने निंदा भली किसे के नहीं मन मुख मुग्ध करन। कहने में मूर्ख पुरुष अत मूर्ख पुरुष निंदा करने फिर उन्हें सदा की मिली है मुंह काले तीन दिन का उन्हें निंदा करने वाले ने मुंह दरबार काले होने मेरे मुंह काले भी मैं सकू कहने नरके और पवा ना तो कुंभी नरक पेंदे ने निंदा करने वाले। तो कबीर जी निंदा करने वाले की गल करते हैं इस शब्द में कह रहे हैं कहने निंदा निंदा लोको लोगो निंदो, ऐ दुनिया के लोगों मेरी निंदा करो, बुरा कहो मैंने अवगुण कटो मेरे लिए निंदा जन को खड़ी प्यारी मेरी निंदा करो। अगली पंक्ति करें
निंदा जन को खड़ी प्यारी निंदा बाप निंदा महतारी
कहने तुम मेरी निंदा करो क्योंकि निंदा मैंने बड़ी चंगी लगती है। मेरे को अवगुण कटे मेरे को अवगुण दसे कबीर जी कहने मैंने चंगा लगता क्योंकि निंदा ही मेरी मां वांग है निंदा मेरे पिता वांग है। कदे पिता तो नहीं चाहना मेरे बच्चे अवगुण आ जाए कदे मां नहीं चाहती मेरे बच्चे कोई अवगुण आ जाए। माता पिता हमेशा यही चाहते हैं कि मेरे बच्चे चंगे गुण आने। कबीर जी कहते हैं जे तुम मेरी निंदा करोगे ना और निंदा मैनू माता पिता वांग लगेगी क्योंकि उन्होंने मेरे अवगुण दूर बनाएंगे मैंने मेरे अवगुणों का पता लग जाएगा। निंदा बाप निंदा मंदारी निंदा मेरा पिता है निंदा मेरी मान है इस करके दुनिया के लंगो मेरी निंदा करो।
रहाओ निंदा होए ता वैकुंठ जाइए
निंदा होए तो मनुख स्वर्गान जाए है क्योंकि जब किसी की निंदा होगी वो फिर सचेत हो जाएगा मेरी निंदा मान होगी जिस कर्म करके निंदा होगी वो कर्म क्या होगी वो सुचेत हो जाता है उस गुण पैदा हो जाते हैं जदों को चंगे गुणों का मालक बन जाता है। कबीर जी कहने फिर स्वर्गा से जाता है जो किसी की निंदा ना हो पापा वाले पास तुर पाने अवगुण आ जाते हैं वो फिर नरकदानी में जाता है। कबीर जी कहने इसलिए जो निंदा किसी की होंगी है तो समझ लो अपने व्यक्ति स्वर्ग च जाएगा क्योंकि वे अवगुण जे उन्होंने घटा लेगा उन्होंने अवगुण बुट जाएंगे खत्म हो जाएंगे। वो चाहेगा मैं जरा सुचेत बोल के जीवन अपना व्यतीत करा तो कबीर जी कहने निंदा हो तो वैकुंठ जाइए। अगली पंक्ति दस दे
नाम पदार्थ मन है दसाइया
दुनिया में लोगों जो निंदा हो बंदे की तो फिर बंदा भैड़े कर्मों में छद के नाम पदार्थ अपने मन में रसा लेंगे क्योंकि जब किसी की निंदा तो कोई व्यक्ति नहीं चाहता मेरी मन सब चाहते जो मेरी उस तो फिर वो निंदा रोकने लिए चंगे कर्म करता है नाम रखता है। इस करके कबीर जी कहने निंदा वाले के नाम मन तरह से आता है फिर वो फिर बकुंठ में स्वर्ग में चला जाता है। निंदा हो तो बैकुंठ जाइए नाम पदार्थ मन नसाई है। अगली पंक्ति
हृदय शुद्ध जो निंदा हो
हृदय शुद्ध हो जाता है जो निंदा हो देखो किडे तकड़े विचार कहने जो निंदा हो तो बंदे का मन पवित्र हो जाता है क्योंकि वो अवगुण मुक जाने अब कोई किसी कर्म में लैके किसी की निंदा करता वो फिर उस कर्म में छड़ जाता नहीं करना निंदा लोग बुरा कहते हैं आना जो पीरों का लवास है सब लवास ये क्यों कहेंगे लोग केवल इसलिए कि यह लवास जोड़ा है इन्हें देख के बुरे कर्मों को संकोच हो जाए कि मैं ये लवास पहने लोग मैंने की कहेंगे गुरु ने ककार क्यों दिखे केवल इसलिए कि बुरे करना तो संकोच हो जाए मैं चोरी करना तैयार आ जाए कि गुरु का कड़ा मेरे पहन जाए मैं बकारा में गिरना चाहना याद आ जाए गुरु की बख्शिश के शहर मेरे पहन जाए मेरे को गुरु की बख्शिश कृपान है मेरे को कंगा है गुरु की बख्शिश मेरे विचार पीसा वांग ही साफ बने चल याद आ जाए जीवन में वो अवगुण को बच जाए सबू पातशाह कहने हृदय शुद्ध जो निंदा हो जो निंदा होने बंदे में तो वह हृदय शुद्ध हो जाता है। कबीर जी के
हमारे कपड़े निंदक तो
मैंने मेरे मन की कपड़े में निंदक धो सकता है मन में कपड़ा साफ हो जाता है।
निंदा करे सो हमारा मीत
कबीर जी कहने जो निंदा करता है ना भाई वो तो साधा मित्र है क्योंकि निंदा करने वाला ये चौदह है वीर जी दसवे नगरी
निंदक माने हमारा चीत
कहने निंदक ही साधा चित रहता है निंदा जी मिली है वो बंदा निंदा करने वाले तो सुचेत रहता है कि इन्हें कोई फिर मेरा अवगुण न लग पाए जिस नारे दोबारा मेरी निंदा करे। तो ਕਬੀਰ ਜੀ ਕਹਿੰਦੇ ਮਨੁੱਖ ਵਿੱਚ ਹੀ ਸਾਡਾ ਚਿੱਤ ਰਹਿੰਦਾ, ਇਸ ਕਰਕੇ ਬੁਰੇ ਕੰਮ ਨਹੀਂ ਹੁੰਦੇ, ਨਿੰਦਾ ਕਰਨ ਵਾਲੇ ਨੂੰ ਅਸੀਂ ਆਪਣਾ ਮਿੱਤਰ ਸਮਝਦੇ ਹਾਂ।
ਨਿੰਦਕ ਸੋ ਜੋ ਨਿੰਦਾ ਹੋ ਰਹਿ,
ਕਬੀਰ ਜੀ ਕਹਿੰਦੇ ਅਸਲ ਨਿੰਦਕ ਉਹ ਹੈ ਜਿਹੜਾ ਨਿੰਦਕ ਨੂੰ ਨਿੰਦਾ ਕਰਨ ਤੋਂ ਰੋਕਦਾ ਹੈ, ਕਿਉਂਕਿ ਉਹ ਕਿਸੇ ਦੇ ਅਵਗੁਣ ਪ੍ਰਗਟ ਕਰਦਾ, ਉਹਦੇ ਚ ਗੁਣ ਆ ਜਾਣੇ ਨੇ, ਤੇ ਜੇ ਉਹ ਕਿਸੇ ਦੇ ਅਵਗੁਣ ਪ੍ਰਗਟ ਨਾ ਕਰੇ ਨਿੰਦਕ, ਤੇ ਫਿਰ ਉਹਦੇ ਵਿੱਚ ਗੁਣ ਨਹੀਂ ਆਉਣਗੇ। ਇਸ ਕਰਕੇ ਕਬੀਰ ਜੀ ਕਹਿੰਦੇ ਅਸਲ ਨਿੰਦਕ ਉਹ ਹੈ ਜਿਹੜਾ ਨਿੰਦਾ ਕਰਨ ਵਾਲੇ ਨੂੰ ਨਿੰਦਾ ਕਰਨ ਤੋਂ ਰੋਕਦਾ ਹੈ। ਨਿੰਦਕ ਸੋ ਜੋ ਨਿੰਦਾ ਹੋ ਰਿਹਾ, ਹੋਰਾਂ ਦਾ ਅੰਤਰ ਦੂਸਰਿਆਂ ਦੀ, ਦੂਸਰਿਆਂ ਨੂੰ ਜਿਹੜਾ ਨਿੰਦਾ ਕਰਦਾ ਹੈ, ਕਬੀਰ ਜੀ ਕਹਿੰਦੇ ਹਾਈ ਉਹ ਨਿੰਦਕ ਹੈ।
ਹਮਰਾ ਜੀਵਨ ਨਿੰਦਕ ਲੋੜਾ,
ਕਬੀਰ ਜੀ ਕਹਿੰਦੇ ਨਿੰਦਕ ਤਾਂ ਏਦਾਂ ਚੰਗਾ ਕਿ ਉਹ ਸਾਡਾ ਚੰਗਾ ਜੀਵਨ ਚਾਹੁੰਦਾ ਹੈ। ਨਿੰਦਾ ਕਰਨ ਵਾਲੇ ਨੂੰ ਬੁਰਾ ਨਹੀਂ ਕਿਹਾ, ਦੇਖੋ ਕਹਿਣ ਲੱਗੇ ਹਮਰਾ ਜੀਵਨ ਨਿੰਦਕ ਲੋੜਾ, ਨਿੰਦਕ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਹੋਵੇ। ਜਦੋਂ ਕੋਈ ਨਿੰਦਾ ਕਰੇ ਅਸੀਂ ਸਟੇਟ ਬੋਲਾਂਗੇ, ਤਾਂ ਕਬੀਰ ਜੀ ਕਹਿੰਦੇ ਨੇ ਇਸ ਕਰਕੇ ਨਿੰਦਕ ਸਾਡੇ ਜੀਵਨ ਦਾ ਭਲਾ ਚਾਹੁੰਦਾ ਹੈ।
ਨਿੰਦਾ ਹਮਰੀ ਪ੍ਰੇਮ ਪਿਆਰ,
ਕਹਿੰਦੇ ਜਿਹੜੀ ਨਿੰਦਾ ਹੁੰਦੀ ਹੈ ਗਾਈ, ਇਸ ਨਿੰਦਾ ਵਿੱਚ ਹੀ ਸਾਡਾ ਪ੍ਰੇਮ ਹੈ। ਨਿੰਦਾ ਹੁੰਦੀ ਤਾਂ ਸਾਡਾ ਪ੍ਰਭੂ ਨਾਲ ਪ੍ਰੇਮ ਵੱਧਦਾ ਹੈ, ਪਿਆਰ ਵੱਧਦਾ ਹੈ, ਅਸੀਂ ਉਸ ਪ੍ਰਭੂ ਨਾਲ ਜੁੜੇ ਰਹਿੰਦੇ ਹਾਂ।
ਨਿੰਦਾ ਹਮਰਾ ਕਰੈ ਉਧਾਰ,
ਜੀ ਕਹਿੰਦੇ ਨਿੰਦਾ ਹੀ ਮੇਰਾ ਉਧਾਰ ਕਰਦੀ ਹੈ। ਮੈਨੂੰ ਇਸ ਗੱਲ ਦਾ ਗਿਆਨ ਹੈ ਕਿ ਇਹ ਜਿਹੜੀ ਮੇਰੀ ਹੋ ਰਹੀ ਨਿੰਦਾ ਹੈ, ਇਹ ਮੈਨੂੰ ਬੁਰੇ ਪਾਸੇ ਵੱਲ ਜਾਣ ਤੋਂ ਰੋਕੇਗੀ। ਮੈਂ ਪਰਮੇਸ਼ਵਰ ਨਾਲ ਜੁੜਿਆ ਰਹਾਂਗਾ, ਜਿਸ ਕਰਕੇ ਮੇਰਾ ਉਧਾਰ ਹੋ ਜਾਏਗਾ। ਇਸ ਕਰਕੇ ਅਖੀਰਲੀ ਪੰਕਤੀ ਵਿੱਚ ਕਹਿੰਦੇ
ਜਨ ਕਬੀਰ ਕਾ ਨਿੰਦਾ ਸਾਰ,
ਦੁਨੀਆਂ ਦੇ ਲੋਕੋ ਤੁਹਾਡੇ ਵਾਸਤੇ ਤੁਹਾਨੂੰ ਤਾਂ ਭਾਵੇਂ ਨਿੰਦਾ ਨਾ ਚੰਗੀ ਲੱਗੇ, ਕਬੀਰ ਜੀ ਕਹਿੰਦੇ ਮੇਰੇ ਵਾਸਤੇ ਤਾਂ ਨਿੰਦਾ ਹੀ ਸ੍ਰੇਸ਼ਟ ਹੈ, ਸਾਰ ਵਾਸਤੇ ਸ੍ਰੇਸ਼ਟ, ਤੇ ਸ੍ਰੇਸ਼ਟ ਕਹਿੰਦੇ ਨੇ ਬਹੁਤ ਚੰਗੇ। ਕਬੀਰ ਜੀ ਕਹਿੰਦੇ ਮੇਰੇ ਵਾਸਤੇ ਤਾਂ ਨਿੰਦਾ ਹੀ ਬਹੁਤ ਚੰਗੀ ਹੈ। ਜਨ ਕਬੀਰ ਕੌਮ ਨਿੰਦਾ ਸਾਰ, ਅਖੀਰਲੀ ਪੰਕਤੀ ਚ ਫਿਰ ਸਾਰਾ ਖੁਲਾਸਾ ਕਰਦੇ।
ਨਿੰਦ ਕਡੂੰਗਾ ਹਮ ਉਤਰੇ ਪਾਰ,
ਵੱਜ ਕੇ ਆਖੋ ਸਾਰੀ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਇੱਥੇ ਆ ਕੇ ਗੱਲ ਸਮਝਣੀ ਪਏਗੀ, ਜਿਹੜਾ ਦੂਸਰਿਆਂ ਨੂੰ ਨਿੰਦਾ ਕਰਦਾ ਹੈ ਉਹਦੀ ਰੁਚੀ ਦੂਸਰਿਆਂ ਦੀ ਨਿੰਦਾ ਕਰ ਕਰਕੇ ਇੰਨੀ ਪ੍ਰਭਾਵ ਹੋ ਜਾਂਦੀ ਕਿ ਜਿਹਨਾਂ ਦੀ ਨਿੰਦਾ ਹੁੰਦੀ ਉਹ ਤਾਂ ਆਪਣੇ ਅਵਗੁਣ ਕੱਢ ਕੇ ਉਹਨਾਂ ਨੂੰ ਗੁਣਾਂ 'ਚ ਬਦਲ ਲੈਂਦੇ, ਪਰ ਨਿੰਦਾ ਕਰਨ ਵਾਲੇ ਵਿੱਚ ਨਿੰਦਾ ਕਰਨ ਦਾ ਅਵਗੁਣ ਇਤਨਾ ਭਰ ਜਾਂਦਾ ਹੈ ਕਿ ਉਹ ਆਪਣੇ ਅੰਦਰ ਗੁਣ ਪੈਦਾ ਨਹੀਂ ਕਰ ਸਕਦਾ। ਇਸ ਕਰਕੇ ਕਬੀਰ ਜੀ ਕਹਿੰਦੇ ਨੇ ਮੇਰੇ ਵਾਸਤੇ ਨਿੰਦਾ ਸ੍ਰੇਸ਼ਟ ਹੈ, ਕਿਉਂਕਿ ਇੱਕ ਦਿਨ ਆਏਗਾ ਨਿੰਦਾ ਕਰਨ ਵਾਲਾ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ ਹੈ, ਤੇ ਮੈਂ ਉਹਦੀ ਕਿਰਪਾ ਨਾਲ ਸੁਚੇਤ ਹੋ ਕੇ ਸੰਸਾਰ ਸਮੁੰਦਰ ਪਾਰ ਹੋ ਜਾਂਦਾ। ਜਨ ਕਬੀਰ ਕਾ ਨਿੰਦਾ ਸਾਰ, ਨਿੰਦਕ ਡੂੰਘਾ ਹਮ ਉਤਰੇ ਪਾਰ। ਇੱਥੇ ਹੀ ਸਮਾਪਤੀ ਹੈ। ਗੁਰੂ ਪਿਆਰਿਆਂ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕਰਨ, ਭਗਤ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਵੇ, ਜਿਸ ਨਾਲ ਸਾਡਾ ਮਨੁੱਖਾ ਜੀਵਨ ਸਫਲ ਬਣ ਸਕੇ। ਗੁਰੂ ਪਿਆਰਿਆਂ ਬਾਣੀ ਨੂੰ ਵਿਚਾਰ ਕਰਦਾ ਕਿ ਕਦੇ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ, ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਤ ਸੰਗਤ ਆਪਣੇ ਦਰ ਦਾ ਤਿਖਾਰੀ ਜਾਣ ਕੇ ਮਾਫ਼ ਕਰਨੀ ਹੈ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪਣੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ। ਇੱਕ ਵਾਰ ਮੈਨੂੰ ਗੁਰੂ ਨੇ ਯਾਦ ਰੱਖੋ ਕਿ ਨਿੰਦਾ ਚੰਗੀ ਹੈ ਪਰ ਕਰਨੀ ਨਹੀਂ, ਕਰਨੀ ਚੰਗੀ ਨਹੀਂ, ਜਿਸ ਦੀ ਨਿੰਦਾ ਹੋ ਜਾਏ ਪ੍ਰਵਾਨ ਚੰਗੀ ਹੈ। ਨਿੰਦਾ ਕਰਨੀ ਚੰਗੀ ਨਹੀਂ ਹੈ। ਜਨ ਕਬੀਰ ਤੋਂ ਨਿੰਦਾ ਸਾਰ, ਨਿੰਦਕ ਡੂੰਘਾ ਹਮ ਉਤਰੇ ਪਾਰ। ਜਿਹਦੀ ਨਿੰਦਾ ਕਰੋਗੇ ਉਹਦਾ ਭਲਾ ਕਰੋਗੇ, ਪਰ ਨਿੰਦਾ ਕਰਨ ਤੋਂ ਪਹਿਲਾਂ ਸੋਚ ਲੈਣਾ ਉਸ ਦਾ ਜ਼ਰੂਰ ਪਤਾ ਹੋ ਜਾਏਗਾ, ਪਰ ਮੇਰਾ ਮਨ ਹੋਵੇਗਾ ਮੇਰੇ ਬਾਰੇ ਗੁਰੂ ਪਾਤਸ਼ਾਹ ਦੇ ਜੋ ਵਚਨ ਨੇ ਉਹ ਮੈਨੂੰ ਵਿਚਾਰਨੇ ਚਾਹੀਦੇ ਨੇ ਕਿ ਮੂੰਹ ਕਾਲੇ ਤਿੰਨ ਦਿਨ ਖਾਂ ਮਰ ਕੇ ਖੋਰ ਪਾਉਣ। ਇਸ ਕਰਕੇ ਕਦੇ ਕਿਸੇ ਦੀ ਨਿੰਦਾ ਨਾ ਕਰੋ, ਕਦੇ ਸੰਕੋਚ ਕਰੋ, ਬਾਣੀ ਨਾਲ, ਨਾਮ ਨਾਲ, ਅੰਮ੍ਰਿਤ ਨਾਲ, ਅੰਮ੍ਰਿਤ ਵੇਲੇ ਨਾਲ, ਸਤਸੰਗ ਨਾਲ ਜੜਨ ਦਾ ਯਤਨ ਕਰੋ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ ਪਰ ਲੋਕ ਸੁਹਿਰਦੇ ਨਾਨਕ ਹਰ ਪ੍ਰਭ ਅਤੇ ਨਿਤ ਹੈ।
जन कबीर को निंदा सार निंदक डूबा हम तेरे पार
वाहगुरु जी का खालसा।